ਜਿਸ ਨੂੰ ਅਸੀਂ ਆਪਣੀ ਸਭ ਤੋਂ ਵੱਡੀ ਜਾਇਦਾਦ ਸਮਝ ਕੇ ਇਸ ਦਾ ਆਦਰ ਤੇ ਸਤਿਕਾਰ ਕਰਦੇ ਹਾਂ। ਗੁਰਬਾਣੀ ਵਿਚ ਬਚਨ ਆਉਂਦੇ ਹਨ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਥ ਖਜ਼ਾਨੇ ਲਇਆ ਰਲਾਏ। ਵੱਡੇ ਵਡੇਰਿਆਂ ਦਾ ਬਖਸ਼ਿਆ ਇਹ ਰੂਹਾਨੀ ਖਜ਼ਾਨਾ ਮੈਨੂੰ ਖੋਲ ਕੇ ਵੇਖਣ ਦਾ ਅਵਸਰ ਪ੍ਰਾਪਤ ਹੋਇਆ। 14 ਵਰੇ ਲੱਗ ਗਏ ਇਸ ਖਜ਼ਾਨੇ ਨੂੰ ਪੂਰਨ ਤੌਰ ਤੇ ਤੱਕਦਿਆਂ। ਮਿਹਰ ਅਕਾਲ ਪੁਰਖ ਦੀ ਹੋਈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਆਓ ਇਸ ਦੌਲਤ ਨੂੰ ਆਪਾਂ ਸਾਂਝੀ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ, ਤਾਂ ਆਓ ਮੂਲ ਮੰਤਰ ਦੀ ਵਿਆਖਿਆ ਆਰੰਭ ਕਰੀਏ।
ਕਥਾ ਮੂਲ ਮੰਤਰ। ਮੰਤਰ ਅਕਸਰ ਕੋਈ ਪੰਕਤੀ ਹੋਇਆ ਕਰਦੀ ਹੈ ਜੋ ਆਪਣੇ ਇਸ਼ਟ ਦੇਵ ਦੀ ਕੀਰਤੀ ਵਾਲੀ ਹੁੰਦੀ ਹੈ। ਇਸ ਵਿਚ ਆਪਣੇ ਪੂਜ੍ਯ ਦੇਵ ਦੀ ਸਿਫਤ ਹੋਇਆ ਕਰਦੀ ਹੈ। ਮੂਲ ਮੰਤਰ ਤੋਂ ਭਾਵ ਹੈ ਉਹ ਮੰਤਰ ਜੋ ਆਦ ਹੈ, ਅਸਲੀ ਹੈ, ਉਹ ਮੰਤਰ ਜੋ ਸਾਰੇ ਮੰਤਰਾਂ ਦੀ ਜੜ ਹੈ, ਉਹ ਮੰਤਰ ਜੋ ਸਾਰੇ ਹੀ ਮੰਤਰਾਂ ਤੋਂ ਸ੍ਰੇਸ਼ਟ ਤੇ ਉੱਚਾ ਹੈ। ਜਪਜੀ ਸਾਹਿਬ ਦਾ ਪਹਿਲਾ ਸ਼ਲੋਕ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾ ਚਰਨ ਵੀ ਹੈ, ਸਿੱਖੀ ਦਾ ਮੂਲ ਮੰਤਰ ਹੈ। ਦ ਵੈਰੀ ਫਸਟ ਓਪਨਿੰਗ ਸਟੈਂਜ਼ਾ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਜ਼ ਐਨ ਓਪਨਿੰਗ ਕੀਨੋਟ ਮੈਸੇਜ ਵਿਚ ਰਿਲੇਟਸ ਦ ਕੋਰ ਐਸੈਂਸ ਆਫ ਸਿੱਖਿਜ਼ਮ ਐਂਡ ਪੋਸਟੂਲੇਟਸ ਦੀ ਐਟਰੀਬਿਊਟਸ ਆਫ ਗੋਡ। ਇਟ ਇਜ਼ ਕਾਲਡ ਮੂਲ ਮੰਤਰ ਆਫ ਸਿੱਖਿਜ਼ਮ। ਸਿੱਖੀ ਦਾ ਮੂਲ ਮੰਤਰ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਅਕਾਲ ਰੂਪ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਇਹ ਮੂਲ ਮੰਤਰ ਗੁਰਮਤ ਅਨੁਸਾਰ ਬ੍ਰਹਮ ਦੀ ਪਰਿਭਾਸ਼ਾ ਹੈ, ਪਾਰ ਬ੍ਰਹਮ ਦੀ ਡੈਫੀਨੇਸ਼ਨ ਹੈ। ਗੁਰਮਤ ਅਨੁਸਾਰ ਪਾਰ ਬ੍ਰਹਮ ਕੀ ਹੈ, ਇਸ ਦੀ ਸੋਝੀ ਹੈ ਇਸ ਮੰਤਰ ਵਿਚ। ਪਾਰ ਬ੍ਰਹਮ ਦੇ ਲੱਛਣ ਕੀ ਹਨ, ਇਸ ਬਾਰੇ ਸਤਿਗੁਰਾਂ ਨੇ ਗਿਆਨ ਬਖਸ਼ਿਆ ਹੈ ਸਾਨੂੰ। ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸੇ ਮੂਲ ਮੰਤਰ ਦਾ ਵਿਸਥਾਰ ਹੈ। ਵੇਖੋਗੇ ਹਰ ਬਾਣੀ ਦੀ ਸ਼ੁਰੂਆਤ ਮੂਲ ਮੰਤਰ ਨਾਲ ਹੈ, ਕਈ ਥਾਵਾਂ ਤੇ ਸੰਪੂਰਨ ਹੈ ਅਤੇ ਕਈ ਥਾਵਾਂ ਤੇ ਸੰਖੇਪ ਰੂਪ ਵਿਚ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਸੰਖੇਪ ਰੂਪ ਹੈ ਮੂਲ ਮੰਤਰ ਦਾ, ਇਹ ਐਬਰੀਵੀਏਸ਼ਨ ਹੈ ਮੂਲ ਮੰਤਰ ਦੀ। ਪਰ ਹਰ ਬਾਣੀ ਦੇ ਮੁੱਢ ਵਿਚ ਮੂਲ ਮੰਤਰ ਦਾ ਲਿਖਿਆ ਜਾਣਾ ਇਸ ਮੰਤਰ ਦੀ ਮਹਾਨਤਾ ਦਰਸਾਉਂਦਾ ਹੈ। ਇਸ ਲਈ ਭਾਈ ਮੂਲ ਮੰਤਰ ਨੂੰ ਸਹੀ ਸਮਝ ਲੈਣਾ ਬੜਾ ਜ਼ਰੂਰੀ ਹੋਵੇਗਾ। ਇੱਕ ਓਂਕਾਰ, ਇੱਕ ਸਿਰਫ ਗਿਣਤੀ ਦੇ ਇੱਕ ਵੱਲ ਇਸ਼ਾਰਾ ਨਹੀਂ, ਸਗੋਂ ਇਹ ਅਕਾਲ ਪੁਰਖ ਜੀ ਲਈ ਵਾਚਕ ਸ਼ਬਦ ਵੀ ਹੈ। ਸਭ ਗੁਰ ਵਿਅਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਸ ਇਕ ਦਾ ਹੀ ਵਿਸਥਾਰ ਬਿਆਨਿਆ ਹੈ। ਇਕ ਤੋਂ ਭਾਵ ਉਸ ਨਿਰੰਕਾਰ ਦਾ ਵਾਹਿਦ ਹੂ ਹੋਣਾ ਹੈ, ਨਿਰੰਕਾਰ ਦਾ ਕੇਵਲ ਇਕ ਹੋਣਾ ਹੈ। ਸਾਹਿਬ ਮੇਰਾ ਇਕੋ ਹੈ, ਇਕੋ ਹੈ ਭਾਈ ਇਕੋ ਹੈ, ਏਕਮ ਏਕੰਕਾਰ ਨਿਰਾਲਾ, ਅਖਰ ਅਜੋਨੀ ਜ਼ਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਦੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਓਂ ਇਹ ਪੁਰਾਤਨ ਸਮੇਂ ਤੋਂ ਹੀ ਪਰਮੇਸ਼ਰ ਦਾ ਲਖਾਇਕ ਅੱਖਰ ਹੈ, ਪਰਮੇਸ਼ਰ ਲਈ ਇੰਡੀਕੇਟਿਵ ਵਰਡ ਹੈ। ਗੁਰਮਤ ਵਿਚ ਇਸੇ ਅੱਖਰ ਦਾ ਉਚਾਰਣ ਓਅੰਕਾਰ ਹੈ। ਖੁੱਲੇ ਊੜੇ ਦੇ ਉੱਤੇ ਲੰਮੀ ਅੱਧ ਗੋਲਾਕਾਰ ਲਕੀਰ ਕਾਰ ਦੀ ਆਵਾਜ਼ ਦਿੰਦੀ ਹੈ। ਰਾਮਕਲੀ ਰਾਗ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਓਅੰਕਾਰੇ ਬ੍ਰਹਮਾ ਉਤਪਤ, ਓਅੰਕਾਰ ਕਿਆ ਜਿਨ ਚਿਤ, ਓਅੰਕਾਰੇ ਸੈਲ ਜੁਗ ਭਏ, ਓਅੰਕਾਰੇ ਬੇਦ ਨਿਰਮਏ, ਓਅੰਕਾਰ ਸ਼ਬਦੇ ਉਧਰੇ, ਓਅੰਕਾਰ ਗੁਰਮੁਖ ਤਰੇ। ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤ੍ਰੈ ਪਵਨ ਸਾਰ। ਇਨ੍ਹਾਂ ਬਚਨਾਂ ਵਿਚ ਓਅੰਕਾਰ ਦਾ ਅਰਥ ਹੈ ਪਰਮੇਸ਼ਰ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ, ਓਅੰਕਾਰ ਉਹ ਸਰਵ ਵਿਆਪਕ ਪਰਮਾਤਮਾ ਹੈ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਅਤੇ ਸਮੇਂ ਦੀ ਵੰਡ ਬਣੀ, ਜਿਸ ਤੋਂ ਬ੍ਰਹਮਾ ਵਰਗੇ ਕਈ ਦੇਵਤੇ ਤੇ ਵੇਦਾਂ ਵਰਗੇ ਧਰਮ ਗ੍ਰੰਥ ਬਣੇ, ਜਿਹੜੇ ਇਨਸਾਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਓਅੰਕਾਰ ਨੂੰ ਸਿਰ ਨਿਵਾਉਂਦੇ ਹਨ, ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਤੇ ਅੰਤ ਨੂੰ ਮੁਕਤ ਹੁੰਦੇ ਹਨ। ਪਹਿਲੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾ ਦੇਵ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਨਰਮਦਾ ਦੇ ਕੰਢੇ ਓਅੰਕਾਰ ਦੇ ਮੰਦਰ ਪੁੱਜੇ ਤਾਂ ਵੇਖਿਆ ਕਿ ਲੋਕ ਮੰਦਰ ਵਿਚ ਸ਼ਿਵ ਜੀ ਦੀ ਮੂਰਤੀ ਨੂੰ ਓਅੰਕਾਰ ਮੰਨ ਕੇ ਪੂਜ ਰਹੇ ਹਨ। ਮੰਦਰ ਦੇ ਨਾਲ ਲੱਗਦੀ ਪਾਠਸ਼ਾਲਾ ਵਿਚ ਵੀ ਪਾਂਡੇ ਚਾਟੜਿਆਂ ਦੀਆਂ ਫੱਟੀਆਂ ਉੱਤੇ ਓਮ ਨਮੈ ਲਿਖਦੇ ਲਿਖਾਂਦੇ ਸਨ, ਪਰ ਉਹ ਵੀ ਸਾਰੇ ਸ਼ਿਵ ਜੀ ਦੀ ਮੂਰਤੀ ਨੂੰ ਹੀ ਓਮ ਸਮਝ ਰਹੇ ਸਨ। ਇਹ ਪੰਕਤੀਆਂ ਜੋ ਮੈਂ ਆਪ ਜੀ ਨੂੰ ਸਰਵਣ ਕਰਾਈਆਂ ਹਨ, ਸਤਿਗੁਰਾਂ ਨੇ ਉਸ ਸਮੇਂ ਪਾਂਡਿਆਂ ਨੂੰ ਉਪਦੇਸ਼ ਕਰਦਿਆਂ ਉਚਾਰੀਆਂ ਸਨ। ਦੁਹਰਾਵਾਂ, ਓਅੰਕਾਰੇ ਬ੍ਰਹਮਾ ਉਤਪਤ, ਓਅੰਕਾਰ ਕਿਆ ਜਿਨ ਚਿਤ, ਓਅੰਕਾਰੈ ਸੈਲ ਜੁਗ ਭਏ, ਓਅੰਕਾਰੈ ਬੇਦ ਨਿਰਮਏ, ਓਅੰਕਾਰ ਸ਼ਬਦੇ ਉਧਰੇ, ਓਅੰਕਾਰ ਗੁਰਮੁਖ ਤਰੇ। ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤ੍ਰੈ ਪਵਨ ਸਾਰ। ਹੇ ਪਾਂਡਿਓ, ਤੁਸੀਂ ਮੰਦਰ ਵਿਚ ਸਥਾਪਿਤ ਕੀਤੀ ਹੋਈ ਇਸ ਮੂਰਤੀ ਨੂੰ ਓਅੰਕਾਰ ਮੰਨ ਰਹੇ ਹੋ ਅਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ, ਪਰ ਓਅੰਕਾਰ ਤਾਂ ਉਹ ਸਰਵ ਵਿਆਪਕ ਪਰਮਾਤਮਾ ਹੈ ਜਿਸ ਤੋਂ ਬ੍ਰਹਮਾ ਦਾ ਜਨਮ ਹੋਇਆ ਤੇ ਬ੍ਰਹਮਾ ਵਰਗੇ ਹੋਰ ਦੇਵਤਿਆਂ ਦਾ ਵੀ। ਬ੍ਰਹਮਾ ਨੇ ਵੀ ਉਸ ਸਰਵ ਵਿਆਪੀ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਸੀ। ਸਾਰੀ ਸ੍ਰਿਸ਼ਟੀ ਅਤੇ ਸਮੇਂ ਦੀ ਵੰਡ ਉਸ ਸਰਵ ਵਿਆਪੀ ਪਰਮਾਤਮਾ ਤੋਂ ਹੈ। ਵੇਦ ਵੀ ਉਸ ਓਅੰਕਾਰ ਤੋਂ ਹੀ ਬਣੇ ਹਨ ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਵ ਵਿਆਪੀ ਪਰਮਾਤਮਾ ਦੀ ਸਹਾਇਤਾ ਨਾਲ ਵਿਕਾਰਾਂ ਤੋਂ ਬਚਦੇ ਹਨ ਤੇ ਮੁਕਤੀ ਪਾਉਂਦੇ ਹਨ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖੀ ਗੋਪਾਲਾ। ਹੇ ਪਾਂਡਿਓ, ਤੁਸੀਂ ਚਾਟੜੀਆਂ ਦੀਆਂ ਫੱਟੀਆਂ ਉੱਤੇ, ਸਟੂਡੈਂਟਸ ਦੀਆਂ ਸਲੇਟਾਂ ਉੱਤੇ ਓਮ ਨਮੈ ਲਿਖਦੇ ਹੋ, ਪਰ ਉਸ ਪੱਥਰ ਦੀ ਮੂਰਤੀ ਨੂੰ ਹੀ ਓਮ ਸਮਝ ਰਹੇ ਹੋ। ਇਹ ਲਫ਼ਜ਼ ਓਮ ਤਾਂ ਉਸ ਮਹਾਨ ਅਕਾਲ ਪੁਰਖ ਵਾਸਤੇ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਓਂਕਾਰ ਅੱਖਰ ਸੰਕੇਤ ਹੈ ਵਾਹਿਗੁਰੂ ਜੀ ਦੇ ਸਮੁੱਚੇ ਸਰੂਪ ਦਾ, ਜਿਸ ਵਿਚ ਉਸ ਦੀ ਨਿਰਗੁਣਤਾ ਅਤੇ ਸਰਗੁਣਤਾ ਦੋਵੇਂ ਰੂਪਾਂ ਵੱਲ ਇਸ਼ਾਰਾ ਹੈ। ਓਂਕਾਰ ਕਰਤਾਰ ਦੀ ਨਿਰਗੁਣਤਾ ਤੇ ਸਰਗੁਣਤਾ ਦੋਹਾਂ ਦਾ ਲਖਾਇਕ ਹੈ। ਪੁਰਾਣਾ ਨੇ ਓਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਓ ਅੰ ਮ ਤਿੰਨ ਅੱਖਰਾਂ ਤੋਂ ਬਣਿਆ ਦੱਸ ਕੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਇਹ ਅਰਥ ਵੀ ਲਏ ਹਨ। ਪਰ ਸਤਿਗੁਰਾਂ ਨੇ ਸਮਝਾਇਆ ਕਿ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਤਾਂ ਦਰਅਸਲ ਇਕੋ ਕਰਤੇ ਪੁਰਖ ਦੀਆਂ ਤਿੰਨ ਸ਼ਕਤੀਆਂ ਹਨ। ਬ੍ਰਹਮਾ ਅਕਾਲ ਪੁਰਖ ਦੀ ਸਿਰਜਣਾਤਮਕ ਸ਼ਕਤੀ ਦਾ ਨਾਮ ਰੱਖ ਦਿੱਤਾ ਗਿਆ ਹੈ। ਵਿਸ਼ਨੂੰ ਹੈ ਉਸ ਦੀ ਪ੍ਰਤਪਾਲਣਾ ਕਰਨ ਦੀ ਸ਼ਕਤੀ, ਸ਼ਿਵ ਜੀ ਹੈ ਉਸ ਦੀ ਮਿਟਾਉਣ ਅਤੇ ਸਮੇਟਣ ਦੀ ਸ਼ਕਤੀ। ਓਂਕਾਰ ਇਹ ਇਕ ਅੱਖਰ ਹੈ ਅਤੇ ਇਸ ਦਾ ਅਰਥ ਹੈ ਪਰਮੇਸ਼ਰ। ਇਹ ਲਖਾਇਕ ਹੈ ਉਸ ਨਿਰਗੁਣ ਅਕਾਲ ਸ਼ਕਤੀ ਦਾ ਜੋ ਸਰਗੁਣਤਾ ਧਾਰ ਕਰਕੇ ਫਿਰ ਵੀ ਇਕੋ ਹੀ ਹੈ। ਆਪ ਉਹ ਨਿਰਆਕਾਰ ਹੈ ਪਰ ਦਿਸਦੇ ਆਕਾਰ ਵਿਚ ਵੀ ਉਹ ਹੀ ਬੈਠਾ ਹੈ। ਨਿਰਾਕਾਰ ਤੇ ਸਾਕਾਰ ਦੋਵੇਂ ਰੂਪ ਧਾਰ ਕੇ ਫਿਰ ਵੀ ਉਹ ਇਕ ਦਾ ਇਕ ਹੀ ਹੈ। 52 ਅਖਰੀ ਵਿਚ ਪੰਚਮ ਪਾਤਸ਼ਾਹ ਸਮਝਾਉਂਦੇ ਹਨ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ, ਇਕ ਏਕ ਬਖਾਨਨ, ਨਾਨਕ ਏਕ ਅਨੇਕ। ਆਕਾਰ ਰਹਿਤ ਪਰਮਾਤਮਾ ਖੁਦ ਆਪ ਹੀ ਜਗਤ ਆਕਾਰ ਬਣਾਉਂਦਾ ਹੈ, ਆਪ ਹੀ ਨਿਰੰਕਾਰ ਰਹਿ ਕੇ ਮਾਇਆ ਦੇ ਤ੍ਰੈਗੁਣੀ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਔਰ ਫਿਰ ਆਪ ਹੀ ਜਗਤ ਰਚਨਾ ਰਜ ਕੇ ਜੀਵਾਂ ਅੰਦਰ ਵਸ ਕੇ ਤਿੰਨ ਗੁਣਾਂ ਵਾਲਾ ਹੋ ਜਾਂਦਾ ਹੈ। ਜੀਵ ਰਚਨਾ ਕਰਕੇ ਉਹ ਆਪਣੇ ਇਕ ਸਰੂਪ ਤੋਂ ਅਨੇਕ ਰੂਪ ਹੋ ਗਿਆ ਹੈ, ਪਰ ਇਹ ਅਨੇਕ ਰੂਪ ਉਸ ਤੋਂ ਅਲੈਦਾ ਤੇ ਵੱਖਰੇ ਥੋੜੋ ਹੀ ਹਨ। ਬਸ ਸਿਰਫ ਇਹੋ ਆਖ ਸਕਦੇ ਹਾਂ ਕਿ ਉਹ ਇਕ ਆਪ ਹੀ ਆਪ ਹੈ। ਓਂ ਗੁਰਮੁਖ ਕੀ ਉਹ ਆਕਾਰਾ, ਇਕ ਐ ਸੂਤ ਪਰੋਵਨ ਹਾਰਾ, ਭਿੰਨ ਭਿੰਨ ਤ੍ਰੈਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ, ਸਗਲ ਭਾਂਤ ਕਰ ਕਰੈ ਉਪਾਇਓ, ਜਨਮ ਮਰਨ ਮਨਮੋਹ ਬਢਾਇਓ। ਦੋਹੋਂ ਪਾਂਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਸਾਰੇ ਜੀਵ ਜੰਤਾਂ ਨੂੰ ਆਪਣੇ ਇਕੋ ਹੀ ਹੁਕਮ ਧਾਗੇ ਵਿਚ ਪਰੋ ਰੱਖਣ ਵਾਲੇ ਓਂਕਾਰ ਨੇ ਗੁਰਮੁਖ ਬਣਾਉਣ ਵਾਸਤੇ ਜਗਤ ਰਚਨਾ ਕੀਤੀ। ਆਪਣੇ ਅਦ੍ਰਿਸ਼ ਸਰੂਪ ਤੋਂ ਹੀ ਇਹ ਦਿਸਦਾ ਜਗਤ ਰਚ ਦਿੱਤਾ ਅਤੇ ਤ੍ਰੈਗੁਣੀ ਮਾਇਆ ਦਾ ਵੱਖ ਵੱਖ ਖਿਲਾਰਾ ਖਿਲਾਰ ਦਿੱਤਾ। ਆ ਅਨੇਕਾਂ ਕਿਸਮਾਂ ਬਣਾ ਕੇ ਉਸਨੇ ਜਗਤ ਉਤਪਤੀ ਕੀਤੀ, ਜੀਵਾਂ ਦੇ ਮਨ ਵਿਚ ਮੋਹ ਵਧਾਇਆ, ਜਿਸ ਨੂੰ ਹੇ ਓਂਕਾਰ ਤੂੰ ਜਨਮ ਮਰਨ ਦਾ ਮੂਲ ਕਾਰਨ ਬਣਾ ਦਿੱਤਾ। ਪਰ ਆਪ ਤੂੰ ਜਨਮ ਮਰਨ ਤੋਂ ਵੱਖਰਾ ਹੈ। ਭਾਵ ਖੁਦ ਤੂੰ ਜਨਮ ਮਰਨ ਦੇ ਚੱਕਰ ਵਿਚ ਨਹੀਂ ਪੈਂਦਾ, ਤੇਰੀ ਲੀਲਾ ਦਾ ਹੱਦ ਬੰਨਾ ਕੋਈ ਨਹੀਂ। ਓਮ ਗੁਰਮੁਖ ਕੀ ਵਾਕਾਰਾ, ਇਕ ਹੈ ਸੂਤ ਪਰੋਵਨਹਾਰਾ, ਭਿੰਨ ਭਿੰਨ ਤ੍ਰੈਗੁਣ ਵਿਸਥਾਰੰਗ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ, ਸਗਲ ਭਾਂਤ ਕਰੈ ਉਪਾਇਓ, ਜਨਮ ਮਰਨ ਮਨਮੋਹ ਵਡਾਇਓ, ਦੋਹੂੰ ਭਾਂਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਭਾਈ ਭਾਵੇਂ ਉਹ ਇਕ ਹੈ, ਭਾਵੇਂ ਨਿਰਲੇਪ ਹੈ, ਭਾਵੇਂ ਉਹ ਜਨਮ ਮਰਨ ਵਿਚ ਨਹੀਂ ਆਉਂਦਾ, ਭਾਵੇਂ ਉਸ ਉੱਤੇ ਕਿਸੇ ਵਰਨ ਜ਼ਾਤ ਜਾਂ ਕਿਸਮ ਦੀ ਬੰਦਿਸ਼ ਲਾਗੂ ਨਹੀਂ ਹੁੰਦੀ, ਭਾਵੇਂ ਉਹ ਚਿੰਨ ਰਹਿਤ ਹੈ, ਭਾਵੇਂ ਉਹ ਅਰੂਪ ਹੈ ਤੇ ਦਿਸਦਾ ਨਹੀਂ, ਭਾਵੇਂ ਗਿਆਨ ਇੰਦਰੀਆਂ ਅਤੇ ਬੁੱਧੀ ਦੀ ਪਕੜ ਤੋਂ ਬਾਹਰ ਹੈ, ਫਿਰ ਵੀ ਉਸਦੀ ਹੋਂਦ ਹੈ। ਆ ਸਾਰੀ ਦਿਸ ਰਹੀ ਅਨੇਕਤਾ ਵਿਚ ਉਸਦੀ ਏਕਤਾ ਦਿਸ ਰਹੀ ਹੈ, ਉਸਦੀ ਘੱਟ ਘੱਟ ਵਿਚ ਵਿਆਪਕਤਾ ਉਸਦੀ ਏਕਤਾ ਨੂੰ ਰੱਦ ਨਹੀਂ ਕਰਦੀ, ਉਹ ਆਪ ਇਕ ਦਾ ਇਕ ਹੀ ਹੈ, ਅਨੇਕ ਹੈ ਫਿਰ ਏਕ ਹੈ। ਇਸ ਇਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਰਗਾ ਹੋਰ ਕੋਈ ਨਹੀਂ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਏਕ ਅੰਕਾਰ ਔਰ ਨਹੀਂ ਦੂਜਾ, ਨਾਨਕ ਏਕ ਸਮਾਈ। ਭਾਈ ਇਕ ਬਿਨ ਦੂਸਰ ਸੋ ਨਾ ਚਿਨਾਰ, ਇਕ ਉਸ ਤੋਂ ਬਿਨਾਂ ਹੋਰ ਕਿਸੇ ਨੂੰ ਚੇਤੇ ਨਾ ਕਰ, ਇਕ ਬਿਨ ਦੂਸਰ ਸੋ ਨਾ ਚਿਨਾਰ, ਪੰਜਨ ਘੜਨ ਸਮਰੱਥ ਸਦਾ ਪ੍ਰਭ, ਜਾਣਤ ਹੈ ਕਰਤਾਰ। ਤੂੰ ਕਰਤਾਰ ਨੂੰ ਪੰਨਣ ਘੜਨ ਵਾਲਾ ਸਮਝ ਤੇ ਉਸੇ ਨੂੰ ਚੇਤੇ ਕਰ, ਉਹੀ ਜਨਮ ਦੇਣ ਦੇ ਸਮਰੱਥ ਹੈ, ਉਹੀ ਵਾਪਸ ਲੈ ਜਾਣ ਦੇ ਸਮਰੱਥ ਹੈ। ਪ੍ਰਣਵੋ ਆਦ ਏਕ ਅੰਕਾਰਾ, ਜਲ ਥਲ ਮਈਅਲ ਕੀਓ ਪਾਸਾਰਾ, ਆਦ ਪੁਰਖ ਅਦਵਯਾ ਵਿਨਾਸ਼ੀ, ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਤੋ ਭਾਈ ਵਾਹਿਗੁਰੂ ਅਪਰੰਪਰ ਵੀ ਹੈ, ਪਰੇ ਤੋਂ ਪਰੇ ਹੈ, ਸਾਡੀ ਪਹੁੰਚ ਪਕੜ ਤੋਂ ਪਰੇ ਹੈ, ਪਰ ਵਿਆਪਕ ਵੀ ਹੈ, ਹਰ ਜਗ੍ਹਾ ਹੈ, ਥਾਂ ਥਲੰਤਰ ਵਸ ਰਿਹਾ ਹੈ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਨਾ ਹੋਵੇ, ਅਤੇ ਅੰਤਰਸਥ ਵੀ ਹੈ, ਸਭਨਾ ਦੇ ਅੰਦਰ ਮੌਜੂਦ ਹੈ, ਬਗੈਰ ਕਿਸੇ ਦੂਰੀ ਤੋਂ। ਅਪਰੰਪਰ ਵਿਆਪਕ ਤੇ ਅੰਤਰਸਥ ਹੁੰਦਾ ਹੋਇਆ ਵੀ ਉਹ ਇੱਕ ਹੀ ਹੈ, ਅਨੇਕ ਨਹੀਂ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਬਸ ਉਸ ਇੱਕ ਨੂੰ ਜੋ ਅਪਰੰਪਰ ਹੈ, ਵਿਆਪਕ ਵੀ ਹੈ ਤੇ ਅੰਤਰਸਥ ਵੀ, ਉਸ ਨੂੰ ਲਿਖਾਉਣ ਲਈ ਓਹੰਕਾਰ ਅੱਖਰ ਚੁਣਿਆ ਤੇ ਉਸ ਅੱਖਰ ਨੂੰ ਏਕੇ ਨਾਲ ਜੋੜ ਦਿੱਤਾ, ਇੱਕ ਓਹੰਕਾਰ ਲਿਖ ਦਿੱਤਾ। ਭਾਈ ਗੁਰਦਾਸ ਜੀ ਦੇ ਬਚਨ ਹਨ, ਏਕਾ ਏਕੰਕਾਰ ਲਿਖ ਦੇ ਖਾ ਲਿਆ, ਊੜਾ ਓਹੰਕਾਰ ਪਾਸ ਬਹਾ ਲਿਆ। ਊੜੇ ਨੂੰ ਓਹੰਕਾਰ ਦੀ ਸ਼ਕਲ ਦੇ ਕੇ ਪਹਿਲ ਦਿੱਤੀ ਅਤੇ ਫੇਰ ਇਹ ਦੱਸਣ ਲਈ ਕਿ ਉਹੀ ਹੈ ਰਚਨਾ ਦਾ ਮੂਲ, ਉਹੀ ਹੈ ਸਰਵਵਿਆਪੀ, ਉਹੀ ਹੈ ਕਰਤਾ, ਨਾਲ ਏਕਾ ਜੋੜ ਦਿੱਤਾ। ਦਸਮ ਪਾਤਸ਼ਾਹ ਦਾ ਫੁਰਮਾਨ ਹੈ, ਪ੍ਰਥਮ ਕਾਲ ਜਬ ਕਰਾ ਪਸਾਰਾ, ਓਹੰਕਾਰ ਤੇ ਸ੍ਰਿਸ਼ਟੀ ਉਪਾਰਾ। ਕਬੀਰ ਜੀ ਨੇ ਵੀ ਇਹੋ ਸਚਾਈ ਦਰਸਾਈ, ਓਹੰਕਾਰ ਆਦ ਮੈਂ ਜਾਣਾ, ਮੈਂ ਤਾਂ ਓਹੰਕਾਰ ਨੂੰ ਪਰਮੇਸ਼ਰ ਨੂੰ ਸ੍ਰਿਸ਼ਟੀ ਦਾ ਆਦ ਮੰਨਿਆ ਹੈ, ਕਿਸੇ ਬ੍ਰਹਮਾ ਦੇਵਤੇ ਨੂੰ ਨਹੀਂ। सत ओ सत्य है, सदा थिर रहन वाला, सदा सलामत चेतन वजूद, सारी चेतनता उसे करके है, सारी लिविंग अवेयरनेस उसे करके है। जदो कुछ भी नहीं सी, केवल खिलान सी, केवल वैक्यूम सी, केवल एम्प्टी स्पेस सी, तद भी ओ मौजूद सी। हुण कर्ता पुरख बन के भी आज दिसते व्यापक संसार विच भी उसकी एकता टुट के छिन भिन नहीं हुई। ओ सत सी, सत है, सत ही रहेगा। आज दिसता संसार उस सत दा आधारित रूप है। आउन वाले समय विच जदों कदे ए दृष्टिमान संसार उसके हुक्म अनुसार समेट लिया जाएगा, तद भी वो इको सत्य चेतनता बाकी रहेगी। जेकर ओंकार नूं असी नासवन जगत तो वखरा विलखणा नाम देना चाहिए, जो उसकी सदीवता दर्शावे, तो एक ओ केवल सत ही हो सकता है। संस्कृत विच सत्य, पंजाबी विच सच, आद सच, जुगाद सच, है भी सच, नानक होसी ही सच। आद अनिल अनाद अनाहत, जुग जुग एको वेश, है भी होसी जाए ना जासी, रचना जिन रचाई। बाकी सारे नाम, बाकी सारे रूप, बाकी सारी होम इस इको सत करके सत है, वरना अपने आप विच कुछ भी सत नहीं। सारा दिसदा आकार की जीवंत की निर्जीव इस इको सत ते आधारित है। सचे दे तान और जोर करके ही सब कुछ होंद विच है। सच्चे सब तान, सच्चे सब जोर। रूप सत जांका सत्य स्थान, पुरख सत केवल प्रधान। सच्चा साहिब एक तू, जिन सचो सच वरताया। हे अकाल पुरख जियो, अरूप होड करके होता तुसी अनाम ही, पर हे ओंकार जियो, बाकी दे नाम ता सारे ही तुहाडे किरतम हन। असी जीवा ने तुहाडे गुण विचार विचार के तुहाडे गुणा दे आधार ते रखे हन। किसे ने तुहाडे विच दया वेखी, उसने नाम रख देता दयालु। किसी ने तुहाडे दान देन दी आदत नूं मुख रख्या, आख्या दातार। किसी ने तुसानू सृष्टि दा करता मन्या, आख्या करतार। किसी ने तुसां दी बख्श देन दी, मुआफ कर देन दी आदत नूं चेते करदिआं तुसां दा नाम रख दिता बख्शन। ਹੁਣ ਗੁਣਤਾਂ ਤੁਸਾਂ ਦੇ ਬੇਅੰਤ ਹਨ। ਇਸ ਤਰ੍ਹਾਂ ਇਨ੍ਹਾਂ ਅਨੇਕਾਂ ਗੁਣਾਂ ਤੇ ਆਧਾਰਿਤ ਅਨੇਕਾਂ ਹੀ ਕੀਰਤਨ ਨਾਮ ਪੈ ਗਏ ਹਨ ਤੁਹਾਡੇ। ਪਰ ਹੇ ਓਂਕਾਰ ਜੀਓ, ਜੁਗਾਂ ਜੁਗਾਂਤਰਾਂ ਤੋਂ, ਬੁੱਢ ਕਦੀਮਾਂ ਤੋਂ, ਆਦਕਾਲ ਤੋਂ ਤੁਹਾਡਾ ਇੱਕੋ ਅਕਿਰਤਮ ਨਾਮ ਤੁਰਿਆ ਆ ਰਿਹਾ ਹੈ, ਤੇ ਉਹ ਨਾਮ ਹੈ ਸੱਤਿਯ ਸੱਤ। ਕਿਰਤਨ ਨਾਮ ਕਥੇ ਤੇਰੇ ਜਹਿਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਨਾਮ ਇਹ ਉਹ ਨਾਮ ਹੈ ਜੋ ਵਾਹਿਗੁਰੂ ਦੀ ਤਰ੍ਹਾਂ ਅਲੱਖ ਹੈ, ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ। ਇਹ ਇੱਕ ਦੇਸੀ ਨਹੀਂ,
ਸਰਵਵਿਆਪੀ ਹੈ ਔਰ ਸਰਵਵਿਆਪਕ ਹੋਣ ਕਰਕੇ ਨਾ ਸਿਰਫ ਕੁਲ ਸ੍ਰਿਸ਼ਟੀ ਵਿਚ ਮੌਜੂਦ ਹੈ ਬਲਕਿ ਹਰ ਹਿਰਦੇ ਵਿਚ ਇਸ ਦਾ ਵਾਸਾ ਹੈ। ਬਾਣੀ ਨੇ ਇਸ ਨੂੰ ਗੁਪਤ ਨਾਮ ਕਰਕੇ ਵੀ ਦੱਸਿਆ ਹੈ। ਹੋਮ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਬੇਸ਼ਕ ਇਸ ਦਾ ਵਾਸਾ ਅੰਦਰ ਹੀ ਹੈ ਪਰ ਸਤਿਗੁਰੂ ਦੀ ਪ੍ਰਾਪਤੀ ਬਿਨਾਂ ਬੁੱਝਿਆ ਨਹੀਂ ਜਾ ਸਕਦਾ ਔਰ ਇਹ ਕੰਨਾਂ ਦਾ ਵਿਸ਼ਾ ਨਹੀਂ ਸੁਰਤ ਦਾ ਵਿਸ਼ਾ ਹੈ। ਇਸ ਨੂੰ ਸਰੀਰਕ ਕੰਨ ਨਹੀਂ ਸੁਣ ਸਕਦੇ ਕੇਵਲ ਸੁਰਤ ਸੁਣ ਸਕਦੀ ਹੈ। ਜਦੋਂ ਸੁਰਤ ਸਾਰੇ ਭਟਕਾ ਮੁਕਾ ਕੇ ਸਹਿਜ ਪਾ ਕੇ ਪ੍ਰਭੂ ਚਰਨਾਂ ਵਿਚ ਲਿਵਲੀਨਤਾ ਪਾਉਂਦੀ ਹੈ ਤਦੋਂ ਪ੍ਰਭੂ ਜੋਤ ਨਾਲ ਅਭੇਦਤਾ ਨਸੀਬ ਹੁੰਦੀ ਹੈ। ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤੀ ਪਾਏ। ਜਦੋਂ ਪਹਿਲੋ ਪਹਿਲ ਆਪਣੀ ਸੁਨ ਸਮਾਧੀ ਤੋੜ ਪ੍ਰਭੂ ਜੀ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਤਦੋਂ ਉਸ ਤੋਂ ਮਗਰੋਂ ਇਸੇ ਨਾਮ ਨੂੰ ਹੋਂਦ ਵਿਚ ਲਿਆਂਦਾ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਇਸ ਤੋਂ ਮਗਰੋਂ ਕੁਦਰਤ ਰਚੀ ਦੂਈ ਕੁਦਰਤ ਸਾਜੀਐ ਕਰਿਆਸਨ ਡਿੱਠੋ ਜਾਓ। ਸੋ ਭਾਈ ਨਾਮ ਵਾਹਿਗੁਰੂ ਜੀ ਨਾਲ ਅਭੇਦ ਕਰਨ ਵਾਲੀ ਉਨ੍ਹਾਂ ਦੀ ਕੋਈ ਆਪਣੀ ਅਲੱਗ ਸ਼ਕਤੀ ਹੈ ਜੋ ਉਨ੍ਹਾਂ ਵਾਂਗੂ ਅਲੱਗ ਹੈ ਸਰਵਵਿਆਪੀ ਹੈ ਤੇ ਮਾਇਆ ਤੋਂ ਨਿਰਲੇਪਤਾ ਦਿਵਾਉਣ ਵਾਲੀ ਹੈ। ਤੋ ਗੁਰੂ ਪਿਆਰਿਓ ਅਨਾਮ ਵਾਹਿਗੁਰੂ ਨੂੰ ਉਸਦੇ ਗੁਣਾ ਰਾਹੀਂ ਯਾਦ ਕਰੋ ਭਾਵ ਉਸਦੇ ਕਿਰਤਮ ਨਾਮਾਂ ਦੇ ਸਿਮਰਨ ਦੁਆਰਾ ਅਸੀਂ ਇਸ ਅਲੱਖ ਨਾਮ ਨੂੰ ਹਿਰਦੇ ਵਿਚ ਪ੍ਰਗਟ ਕਰਨਾ ਹੈ। ਇਸ ਸਰਵਵਿਆਪੀ ਨਾਮ ਰਾਹੀਂ ਸਰਵਵਿਆਪੀ ਪ੍ਰਭੂ ਵਿਚ ਲਿਵਲੀਨਤਾ ਹੈ। ਇਸੇ ਨਾਮ ਵਿਚ ਲਿਵਲੀਨਤਾ ਪਾ ਕੇ ਵਾਹਿਗੁਰੂ ਜੋਤੀ ਵਿਚ ਜੋਤ ਦੀ ਤਰ੍ਹਾਂ ਸਮਾ ਜਾਵਾਂਗੇ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਨਾਮ ਨਿਰੰਜਨ ਅਲੱਖ ਹੈ ਕਿਉ ਲਖਿਆ ਜਾਈ। ਨਾਮ ਨਿਰੰਜਨ ਨਾਲ ਹੈ ਕਿਉ ਪਾਈਐ ਭਾਈ। ਨਾਮ ਨਿਰੰਜਨ ਵਰਤਦਾ ਰਵਿਆ ਸਰਬ ਠਾਈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਕਲੀ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਕਤੀ ਪਾਵੈ। ਔਰ ਧਰਮ ਤਾਂ ਕਹਿ ਸਮ ਨਾਹਿਨ ਇਹ ਵਿਧੀ ਵੇਦ ਬਤਾਵੈ। ਇਸੇ ਗੁਪਤ ਸਰਵਵਿਆਪੀ ਅਲੱਖ ਨਿਰੰਜਨ ਨਾਮ ਨੂੰ ਬਾਣੀ ਵਿਚ ਵੱਖ ਵੱਖ ਨਾਵਾਂ ਨਾਲ ਦੱਸਿਆ ਗਿਆ ਹੈ ਜਿਵੇਂ ਅਨਹਦ ਨਾਮ ਅਨਹਦ ਸ਼ਬਦ ਅਨਹਦ ਬਾਣੀ ਪੰਚ ਸ਼ਬਦ ਅਨਹਦ ਨਾਦ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਸਰੀਰ ਘਰ ਵਿਚ ਪਰਮੇਸ਼ਰ ਦਾ ਵਾਸਾ ਵਿਖਾਲ ਦੇਵੇ ਉਹੀ ਸੁਜਾਣ ਸਤਿਗੁਰੂ ਹੈ ਉਹੀ ਸੁਜਾਣ ਗੁਰੂ ਹੈ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਪੰਚ ਸ਼ਬਦ ਧੁਨੀ ਕਾਰ ਧੁਨੀ ਤੈ ਬਾਜੈ ਸ਼ਬਦ ਨਿਸ਼ਾਨ। ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ। ਤਾਰ ਕੋਰ ਬਜੰਤਰ ਤੈ ਤਾਰ ਕੋਰ ਬਜੰਤਰ ਤੈ ਸਾਚੈ ਤਖ਼ਤ ਸੁਲਤਾਨ। ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ। ਉਥੈ ਅਨਹਦ ਸ਼ਬਦ ਵਜੈ ਦਿਨ ਰਾਤੀ। ਪਰ ਭਾਈ ਗੁਰਮਤੀ ਸ਼ਬਦ ਸੁਣਾ ਬਣਿਆ।
ਦਿਨ ਕਰਤੇ ਇੱਕ ਚਲਾਤੋ ਪਾਇਆ, ਕਰਤਾਰ ਨੇ ਇੱਕ ਕੌਤਕ ਰਚਿਆ। ਦਿਨ ਕਰਤੇ ਇੱਕ ਚਲਾਤੋ ਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ, ਮਨ ਮੁਕਬੂਲੇ ਗੁਰਮੁਖੀ ਬੁਝਾਇਆ, ਕਾਰਨ ਕਰਤਾ ਕਰਦਾ ਆਇਆ। ਭਗਤ ਨਾਮਦੇਵ ਜੀ ਸੋਰਠ ਰਾਗ ਵਿਚ ਜੈ ਜਿਨ ਮਿਲਕਾਰ ਦਿਸੰਤਾ ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ ਮੈਂ ਗੁਰਪ੍ਰਸਾਦੀ ਜਾਨੀ, ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ, ਨੇਰਾ ਨਾਹੀ ਦੂਰ ਨਿਜ ਆਤਮੇ ਰਹਿਆ ਭਰਪੂਰ, ਜੈ ਅਨਹਤ ਸੂਰ ਉਜਾਰਾ ਨਹ ਦੀਪਕ ਜਲੈ ਛਨਛਾਰਾ। ਭਾਈ ਇਸ ਨਾਮ ਦੀ ਪ੍ਰਾਪਤੀ ਨੂੰ ਇੱਕ ਆਤਮ ਵਿਦਿਆ ਜਾਣੋ, ਇਹ ਆਤਮਕ ਪੜਾਈ ਹੈ। ਜਿਵੇਂ ਦੁਨਿਆਵੀ ਪੜਾਈ ਕਰੀਦੀ ਹੈ ਦੁਨਿਆਵੀ ਸੋਝੀ ਲਈ, ਤਿਵੇਂ ਗੁਪਤ ਨਾਮ ਨੂੰ ਹਿਰਦੇ ਵਿਚ ਪ੍ਰਗਟ ਕਰਨ ਲਈ ਆਤਮਕ ਪੜਾਈ ਹੈ, ਪਰਮਾਤਮਾ ਦੀ ਸੋਝੀ ਪਾਉਣ ਲਈ। ਜਗਿਆਸੂ ਦੀ ਪੜਾਈ ਨਾਮ ਅਭਿਆਸ ਰਾਹੀ ਹੈ, ਜਪ ਤੋਂ ਸ਼ੁਰੂ ਹੋ ਕੇ ਸਾਈ ਮਿਲਾਪ ਤੇ ਮੁਕਦੀ ਹੈ। ਸਾਈ ਦੀ ਸਿਫ ਸਲਾਹ ਨਿਤਨੇਮ ਕੀਰਤਨ, ਉਸ ਅੱਗੇ ਬੇਨਤੀਆਂ ਅਰਦਾਸਾਂ ਸ਼ੁਕਰਾਨੇ ਧੰਨਵਾਦ, ਮਨ ਦੀਆਂ ਉੱਚੀਆਂ ਭਾਵਨਾਵਾਂ ਸਭ ਨਾਮ ਪ੍ਰਾਪਤੀ ਦੇ ਸਹਾਇਕ ਹਨ। ਇਹ ਜੋ ਮੈਂ ਬਾਕੀ ਨਾਮ ਦੇ ਸਹਾਇਕ ਦੱਸੇ ਹਨ, ਇਹ ਨਾਮ ਨੂੰ ਸਾਧਨ ਮਾਤਰ ਨਹੀਂ ਰਹਿਣ ਦਿੰਦੇ, ਨਾਮ ਨੂੰ ਜਿਉਂਦਾ ਜਾਗਦਾ ਪ੍ਰੇਮ ਬਣਾ ਦਿੰਦੇ ਹਨ ਅਤੇ ਸਾਧਕ ਨੂੰ ਦੀਵਾਲ ਦਿੰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਸੋ ਨਾਮ ਪ੍ਰੇਮ ਹੈ ਤੇ ਪ੍ਰੇਮ ਪ੍ਰਾਪਤੀ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਸਾਥ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਰਤਾ ਭਾਵ ਹੈ ਕਰਨਹਾਰ, ਰਚੈਤਾ ਰਚਣਹਾਰ, ਸਾਰੀ ਰਚਨਾ ਦਾ ਰਚਨਹਾਰ ਉਹ ਆਪ ਹੈ। ਕੀ ਕੁਦਰਤ ਕੀ ਜੀਵ, ਸਭ ਉਸੇ ਦੀ ਕਿਰਤ ਹੈ। ਕਾਰਨ ਤੇ ਕਾਰਜ ਸਭੋ ਕਰਤੇ ਦੇ ਅਧੀਨ ਹਨ ਅਤੇ ਕਰਤਾ ਨਿਰੰਕਾਰ ਖੁਦ ਆਪ ਹੈ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਥਾਰ। ਕਿਉਂ ਕੀਤਾ ਕਿਵੇਂ ਕੀਤਾ ਉਹ ਕਿਵੇਂ ਕਰ ਸਕਦਾ ਸੀ ਇਹ ਉਹੀ ਜਾਣੇ, ਮਨੁੱਖ ਇਹ ਭੇਤ ਜਾਣ ਨਹੀਂ ਸਕਦਾ। ਅੱਜ ਸਾਇੰਸਦਾਨ ਬਿਗ ਬੈਂਗ ਦੀ ਗੱਲ ਕਰਦਾ ਹੈ, ਇੱਕ ਬਹੁਤ ਵੱਡਾ ਵਿਸਫੋਟ ਬਿਗ ਬੈਂਗ ਸ੍ਰਿਸ਼ਟੀ ਦੀ ਪੈਦਾਇਸ਼ ਦਾ ਕਾਰਨ ਦੱਸਦਾ ਹੈ ਸਾਇੰਟਿਸਟ। ਭਲਾ ਉਸ ਬਿਗ ਬੈਂਗ ਲਈ ਮੈਟੀਰੀਅਲ ਕਿੱਥੋਂ ਆ ਗਿਆ? ਕਾਸ ਦਾ ਵਿਸਫੋਟ ਹੋਇਆ, ਇਸ ਲਈ ਮਸਾਲਾ ਕਿੱਥੋਂ ਆ ਗਿਆ? ਗੁਰਮਤ ਇਸ ਨੂੰ ਨਹੀਂ ਮੰਨਦੀ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਈਅਰ ਸੋਏ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਗੁਰੂ ਨਾਨਕ ਪਾਤਸ਼ਾਹ ਸੱਚੀ ਤੇਰੀ ਸਿਫਤ, ਸੱਚੀ ਸਾਲਾ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਭਾਈ ਪੁਰਸ਼ ਅਤੇ ਪ੍ਰਕਿਰਤੀ ਪਰਮੇਸ਼ਰ ਵਾਂਗੂ ਅਨਾਦਿ ਨਹੀਂ, ਇਨ੍ਹਾਂ ਦਾ ਆਦ ਹੈ। ਅਕਾਲ ਪੁਰਖ ਨੇ ਇਨ੍ਹਾਂ ਨੂੰ ਆਪ ਸਾਜਿਆ ਹੈ। ਸਭ ਕਾਸੇ ਦਾ ਆਦ ਕਰਤਾ ਪੁਰਖ ਖੁਦ ਆਪ ਹੈ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਸ੍ਰਿਸ਼ਟੀ ਆਪ ਮੁਹਾਰੀ ਕਿਸੇ ਬਿਗ ਬੈਂਗ ਨਾਲ ਨਹੀਂ ਬਣੀ ਗੁਰਮਤ ਅਨੁਸਾਰ ਸ੍ਰਿਸ਼ਟੀ ਦਾ ਕਰਤਾ ਆਪ ਅਕਾਲ ਪੁਰਖ ਹੈ ਜੋ ਆਪਣੇ ਭਾਣੇ ਅਨੁਸਾਰ ਰਚਨਾ ਕਰਦਾ ਹੈ ਬਾਣੀ ਕਹਿੰਦੀ ਹੈ ਕਿ ਇੱਕ ਸਮਾਂ ਸੀ ਜਦੋਂ ਕੋਈ ਰਚਨਾ ਨਹੀਂ ਸੀ ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜਾਂ ਤਿਸ ਪਾਣਾ ਤਾਂ ਜਗਤ ਉਪਾਇਆ ਬਾਜ ਕਲਾਂ ਆਡਾਣ ਰਹਾਇਆ ਬਗੈਰ ਕਿਸੇ ਆਸਰੇ ਧਰਤੀਆਂ ਤਾਰੇ ਸਿਆਰੇ ਖਿਲਾਂ ਵਿਚ ਜਾਂ ਖੜੋਤੇ ਹਨ ਜਾਂ ਗਰਦਿਸ਼ ਵਿਚ ਹਨ ਔਰ ਜਗਤ ਰਚਨਾ ਤੋਂ ਬਾਅਦ ਉਹ ਨਵੇਕਲਾ ਬੈਠ ਨਹੀਂ ਗਿਆ ਸਗੋਂ ਸ੍ਰਿਸ਼ਟੀ ਵਿਚ ਭਰਪੂਰ ਵਾਸਾ ਹੈ ਉਸਦਾ ਵਾਸੁਦੇਵ ਸਰਬਤ੍ਰ ਮੈਂ ਊਂ ਨਾ ਕਥੂ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਬਾਈ ਉਹ ਤੇ ਹਰ ਜਗ੍ਹਾ ਤੇਰੇ ਨਾਲ ਹੈ ਉਸਨੂੰ ਕਿਉਂ ਦੂਰ ਸਮਝੀ ਬੈਠਾ ਹੈ ਸਰਬਭੂਤ ਆਪ ਵਰਤਾਰਾ ਸਰਬਨੈਣ ਆਪ ਪੇਖਨਹਾਰਾ ਹਰੀ ਸੰਤੋ ਦੇਖੋ ਨਜ਼ਰ ਕਰ ਨਿਕਟ ਵਸੈ ਭਰਪੂਰ ਗੁਰਮਤੀ ਜਿੰਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਅਤੇ ਭਾਈ ਚੇਤੇ ਰੱਖਣਾ ਜੇ ਰਚਣਾ ਉਸਦੇ ਵਸ ਹੈ ਤਾਂ ਸਮੇਟਣਾ ਵੀ ਉਸਦੇ ਹੀ ਵਸ ਹੈ ਅੱਖ ਦੇ ਫੋਰ ਵਿਚ ਜੋ ਬਣਾ ਸਕਦਾ ਹੈ ਉਹ ਇਕ ਪਲ ਵਿਚ ਢਾ ਵੀ ਸਕਦਾ ਹੈ ਹਰਨ ਪਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅੱਖ ਦੇ ਫੋਰ ਵਿਚ ਹਰਿਆ ਭਰਿਆ ਸੰਸਾਰ ਰਚਣ ਦਾ ਮੰਤਰ ਸਿਰਫ ਉਹ ਇਕੋ ਆਪ ਹੀ ਜਾਣਦਾ ਹੈ ਇਹ ਮੰਤਰ ਹੋਰ ਕਿਸੇ ਨੂੰ ਨਹੀਂ ਆਉਂਦਾ ਓਪਤ ਪਰਲੋਂ ਖਿਨ ਮੈਂ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ ਬੁਝ ਵਿਚਾਰਦਾ ਅਨਿਕ ਰੂਪ ਖਿਨ ਮਾਹੈ ਕੁਦਰਤ ਤਾਰਦਾ ਆਪੇ ਪੰਜ ਤਤ ਵਿਸਥਾਰਾ ਵਿਚ ਤਾਤੂ ਆਪ ਪਾਵੈ ਕ੍ਰਿਸਚਨਸ ਦੀ ਮਾਨਤਾ ਹੈ ਕਿ ਕਰਤਾ ਪੁਰਖ ਨੂੰ ਸ੍ਰਿਸ਼ਟੀ ਰਚਣ ਵਿਚ ਲਗਾਤਾਰ 6 ਦਿਨ ਲੱਗ ਗਏ ਸੱਤਵੇਂ ਦਿਨ ਉਸਨੂੰ ਆਰਾਮ ਦੀ ਜ਼ਰੂਰਤ ਪਈ ਗੁਰਮਤ ਇਸ ਖਿਆਲ ਨਾਲ ਸਹਿਮਤ ਨਹੀਂ ਗੁਰਮਤ ਮੰਨਦੀ ਹੈ ਕਿ ਵਾਹਿਗੁਰੂ ਦੇ ਇੱਕੋ ਹੁਕਮ ਨਾਲ ਸ੍ਰਿਸ਼ਟੀ ਹੋਂਦ ਵਿਚ ਆ ਗਈ ਸੀ ਭਾਵ ਇਹ ਸਾਰਾ ਜਗਤ ਪਸਾਰਾ ਇੱਕੋ ਬੋਲ ਤੋਂ ਹੋਇਆ ਕੀਤਾ ਪਸਾਓ ਇੱਕੋ ਕਵਾਓ ਤੋ ਭਾਈ ਕਰਤਾਰ ਜਗਤ ਦਾ ਕਰਤਾ ਹੈ ਜਗਤ ਉਸਦੇ ਹੁਕਮ ਤੋਂ ਉਪਜਦਾ ਹੈ ਔਰ ਹੁਕਮ ਤੋਂ ਭਾਵ ਉਸ ਫੁਰਨੇ ਤੋਂ ਹੈ ਜੋ ਸ੍ਰਿਸ਼ਟੀ ਰਚਣ ਵੇਲੇ ਉਸਨੂੰ ਫੁਰਦਾ ਹੈ ਇਸ ਦਾ ਭਾਵ ਹੈ ਅਫੁਰ ਬ੍ਰਹਮ ਦਾ ਸਫੁਰ ਹੋ ਜਾਣਾ ਉਸਦਾ ਫੁਰਨਾ ਹੀ ਉਸਦਾ ਕਰਮ ਹੈ ਸਾਡੇ ਅਤੇ ਅਕਾਲ ਪੁਰਖ ਵਿਚ ਅੰਤਰ ਹੈ ਸਾਡਾ ਫੁਰਨਾ ਤੇ ਕਰਮ ਦੋ ਵੱਖੋ ਵੱਖ ਚੀਜ਼ਾਂ ਹਨ ਸਾਡੇ ਫੁਰਨੇ ਨੂੰ ਕਰਮ ਵਿਚ ਤਬਦੀਲ ਕਰਨ ਲਈ ਵਿਚਕਾਰ ਸਾਧਨਾ ਦੀ ਲੋੜ ਹੈ ਐਫਰਟ ਦੀ ਲੋੜ ਹੈ ਅਕਾਲ ਪੁਰਖ ਦਾ ਫੁਰਨਾ ਹੀ ਉਸਦਾ ਕਰਮ ਹੈ ਉਸਦੇ ਫੁਰਨੇ ਤੇ ਕਰਮ ਵਿਚ ਕੋਈ ਅੰਤਰ ਨਹੀਂ ਉਸਦਾ ਰਚਨਾ ਰਚਨ ਦਾ ਫੁਰਨਾ ਨਿਰਾ ਫੁਰਨਾ ਹੀ ਨਹੀਂ ਸਗੋਂ ਰਚਨਾ ਦਾ ਹੋਂਦ ਵਿਚ ਆ ਜਾਣਾ ਹੈ ਉਸਦਾ ਹੋ ਜਾ ਆਖਣਾ ਹੋ ਜਾਣਾ ਹੈ ਸਿਆਣਿਆਂ ਨੇ ਕਰਤੇ ਦੋ ਪ੍ਰਕਾਰ ਦੇ ਮੰਨੇ ਹਨ ਇੱਕ ਉਹ ਕਰਤਾ ਜੋ ਕੇਵਲ ਨਮਿਤ ਕਾਰਨ ਹੈ ਵਨ ਟਾਈਪ ਆਫ ਕ੍ਰੀਏਟਰ ਨੋਨ ਟੂ ਆਸ ਇਜ ਸੱਚ ਹੂ ਇਜ ਸਿੰਪਲੀ ਐਨ ਇੰਸਟਰੂਮੈਂਟਲ ਕੌਜ਼ ਇਸ ਨੂੰ
ਉਪਾਦਾਨ ਕਾਰਨ ਦੀ ਲੋੜ ਹੈ ਵਿਚ ਡਿਪੈਂਡਸ ਔਨ ਦ ਮਟੀਰੀਅਲ ਕਾਜ਼ ਫਾਰ ਕ੍ਰੀਏਸ਼ਨ ਆ ਜਿਵੇਂ ਜੁਲਾਹਾ ਸੂਤ ਔਰ ਖੱਡੀ ਤੋਂ ਬਿਨਾਂ ਕੱਪੜਾ ਨਹੀਂ ਬੁਣ ਸਕੇਗਾ ਜੁਲਾਹਾ ਖੁਦ ਇੰਸਟਰੂਮੈਂਟਲ ਕਾਜ਼ ਹੈ ਨਿਮਿਤ ਕਾਰਨ ਹੈ ਸੂਤ ਅਤੇ ਖੱਡੀ ਉਪਾਦਾਨ ਕਾਰਨ ਹਨ ਮਟੀਰੀਅਲ ਕਾਜ਼ ਹਨ ਇਸੇ ਤਰ੍ਹਾਂ ਹੀ ਘੁਮਿਆਰ ਭਾਂਡੇ ਨਹੀਂ ਘੜ ਸਕਦਾ ਜਦੋਂ ਤੱਕ ਉਸ ਪਾਸ ਚੱਕਾ ਤੇ ਮਿੱਟੀ ਨਾ ਹੋਣ ਘੁਮਿਆਰ ਨਿਮਿਤ ਕਾਰਨ ਹੈ ਇੰਸਟਰੂਮੈਂਟਲ ਕਾਜ਼ ਹੈ ਚੱਕਾ ਅਤੇ ਮਿੱਟੀ ਮਟੀਰੀਅਲ ਕਾਜ਼ ਹਨ ਦੂਸਰੀ ਕਿਸਮ ਦਾ ਕਰਤਾ ਉਹ ਹੈ ਜੋ ਆਪਣੇ ਅੰਦਰੋਂ ਉਪਾਦਾਨ ਕਾਰਨ ਕੱਢ ਲਵੇ ਦ ਸੈਕੰਡ ਟਾਈਪ ਆਫ ਕ੍ਰੀਏਟਰ ਨੋਨ ਟੂ ਅਸ ਇਜ਼ ਸੱਚ ਹੂ ਪ੍ਰੋਡਿਊਸਿਸ ਮਟੀਰੀਅਲ ਕਾਜ਼ ਫਰੋਮ ਵਿਦਇਨ ਵਨ ਸੈਲਫ ਜਿਹਾ ਕਿ ਮੱਕੜੀ ਸਪਾਈਡਰ ਆਪਣਾ ਜਾਲਾ ਆਪ ਰਚ ਲੈਂਦੀ ਹੈ ਆਪਣੇ ਵਿੱਚੋਂ ਹੀ ਜਾਲੇ ਦਾ ਰੇਸ਼ਾ ਕੱਢਦੀ ਹੈ ਉਸ ਨੂੰ ਉਪਾਦਾਨ ਕਾਰਨ ਦੀ ਲੋੜ ਨਹੀਂ ਮਟੀਰੀਅਲ ਕਾਜ਼ ਦੀ ਬਾਹਰੋਂ ਲੋੜ ਨਹੀਂ ਮੱਕੜੀ ਨਿਮਿਤ ਕਾਰਨ ਹੈ ਇਸ ਨੂੰ ਉਪਾਦਾਨ ਕਾਰਨ ਦੀ ਲੋੜ ਨਹੀਂ ਦ ਸਪਾਈਡਰ ਡਜ਼ ਨਾਟ ਨੀਡ ਏ ਮਟੀਰੀਅਲ ਕਾਜ਼ ਟੂ ਪ੍ਰੋਡਿਊਸ ਇਟਸ ਵੈਬ ਇਸੇ ਤਰ੍ਹਾਂ ਰੇਸ਼ਮ ਦਾ ਕੀੜਾ ਹੈ ਜੋ ਨਿਮਿਤ ਕਾਰਨ ਹੈ ਆਪਣੇ ਆਪ ਵਿਚੋਂ ਰੇਸ਼ਮ ਦਾ ਰੇਸ਼ਾ ਪੈਦਾ ਕਰ ਲੈਂਦਾ ਹੈ ਉਸ ਨੂੰ ਮਟੀਰੀਅਲ ਕਾਜ਼ ਦੀ ਜ਼ਰੂਰਤ ਨਹੀਂ ਕਰਤਾਰ ਦੋਹਾਂ ਕਿਸਮਾਂ ਦੇ ਕਰਤਿਆਂ ਤੋਂ ਅਡਰਾ ਵੱਖਰਾ ਅਨੋਖਾ ਕਰਤਾ ਹੈ ਆਪ ਹੀ ਨਿਮਿਤ ਕਾਰਨ ਹੈ ਤੇ ਆਪ ਹੀ ਉਪਾਦਾਨ ਕਾਰਨ ਹੈ ਭਾਵ ਕਰਤਾਰ ਐਸਾ ਕਰਤਾ ਹੈ ਜੋ ਕਰਨ ਕਾਰਨ ਸਮਰੱਥ ਹੈ ਕਰਤਾਰ ਨੂੰ ਕੁਝ ਕਰਨ ਲਈ ਮੱਕੜੀ ਜਾਂ ਰੇਸ਼ਮ ਦੇ ਕੀੜੇ ਵਾਂਗੂ ਅੰਦਰੋਂ ਕੁਝ ਕੱਢਣ ਦੀ ਲੋੜ ਨਹੀਂ ਆਪਣੀ ਆਤਮ ਸੱਤਿਆ ਤੋਂ ਆਪਣੀ ਆਤਮ ਸ਼ਕਤੀ ਤੋਂ ਹੀ ਸਭ ਕੁਝ ਰਚ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਸਦੀ ਆਤਮ ਸੱਤਿਆ ਤੋਂ ਉਪਜੀ ਹੈ ਉਸਦਾ ਫੁਰਨਾ ਹੀ ਉਸਦਾ ਹੁਕਮ ਹੈ ਉਸਦਾ ਹੁਕਮ ਹੀ ਹੋ ਜਾਣਾ ਹੈ ਔਰ ਹੁਕਮ ਨੂੰ ਵਿਚਕਾਰ ਤਾਬੀਲ ਦੀ ਲੋੜ ਨਹੀਂ ਹੁਕਮ ਨੂੰ ਪੂਰਾ ਕਰਨ ਲਈ ਕਿਸੇ ਸ਼ਰਮ ਮਿਹਨਤ ਜਾਂ ਐਫਰਟ ਦੀ ਲੋੜ ਨਹੀਂ ਔਰ ਹੁਕਮ ਕਰਨ ਅਤੇ ਹੁਕਮ ਦੇ ਪੂਰਾ ਹੋ ਜਾਣ ਵਿਚ ਵੀ ਕੋਈ ਦੇਰੀ ਨਹੀਂ ਲੱਗਦੀ ਉਸਦਾ ਹੋ ਜਾ ਆਖ ਦੇਣਾ ਉਸੇ ਸਮੇਂ ਬਗੈਰ ਰਤਾ ਵੀ ਦੇਰੀ ਤੋਂ ਹੋ ਜਾਣਾ ਹੈ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਇਕ ਨੇਤਰ ਦੇ ਫੋਰ ਵਿਚ ਇਕ ਵਾਰ ਅੱਖ ਦੇ ਚਮਕਣ ਜਿਤਨੇ ਸਮੇਂ ਵਿਚ ਇਕੋ ਪਲ ਵਿਚ ਉਹ ਹਰਿਆ ਭਰਿਆ ਸੰਸਾਰ ਪੈਦਾ ਕਰ ਸਕਦਾ ਹੈ ਉਸਦਾ ਇਹ ਗੁਪਤ ਨਾ ਸਮਝ ਆਉਣ ਵਾਲਾ ਨਾ ਜਾਣਿਆ ਜਾਣ ਵਾਲਾ ਰਚਨਾ ਮੰਤਰ ਹੋਰ ਦੂਸਰਾ ਕੌਣ ਜਾਣ ਸਕਦਾ ਹੈ ਭਾਈ ਕੀਤਾ ਪਸਾਓ ਇਕੋ ਕਵਾਓ ਉਸਦਾ ਇਕ ਹੁਕਮ ਰੂਪੀ ਬਚਨ ਹੋਇਆ ਇਕੋ ਹੋਣ ਦਾ ਫੁਰਨਾ ਫੁਰਿਆ ਤੇ ਬਸ ਤਮਾਮ ਜਗਤ ਪਸਾਰਾ ਹੋਂਦ ਵਿਚ ਆ ਗਿਆ ਹੁਕਮੀ ਹੋਵਨੇ ਆਕਾਰ ਹੁਕਮ ਨ ਕਹਿਆ ਜਾਈ ਉਸਦੇ ਹੁਕਮ ਨਾਲ ਹੀ ਕੁਦਰਤ ਅਤੇ ਜੀਵਾਂ ਦੇ ਆਕਾਰ ਪੈਦਾ ਹੋ ਗਏ ਕੌਣ ਜਾਣੇ ਉਸਦੇ ਹੁਕਮਾਂ ਦੇ ਗਹਿਰੇ ਰਾਜ਼ਾਂ ਨੂੰ ਕੌਣ ਉਸਦੇ ਹੁਕਮਾਂ ਦੇ ਭੇਦ ਦਾ ਵਿਸਥਾਰ ਕਰ ਸਕਦਾ ਹੈ ਕੋਈ ਨਹੀਂ ਭਾਈ ਪੁਰਸ਼ ਤੇ ਪ੍ਰਕਿਰਤੀ ਕਰਤਾ ਪੁਰਖ ਵਾਂਗੂ ਅਨਾਦੀ ਨਹੀਂ ਇੱਕ ਕਰਤਾ ਪੁਰਖ ਆਪ ਅਨਾਦੀ ਹੈ, ਉਸਦਾ ਆਦ ਨਹੀਂ, ਬਾਕੀ ਸਭ ਦਾ ਆਦ ਹੈ, ਸਭ ਕਾਸੇ ਦਾ ਆਦ ਉਸ ਤੋਂ ਹੈ। ਸ੍ਰਿਸ਼ਟੀ ਅਤੇ ਜੀਵ ਆਦ ਪੁਰਖ ਦੀ ਕਿਰਤ ਹੈ, ਆਦ ਪੁਰਖ ਦੀ ਰਚਨਾ ਹੈ। ਪੁਰਖ ਲਫ਼ਜ਼ ਕਰਤਾ ਦੇ ਨਾਲ ਹੀ ਪੁਰਖ ਲਫ਼ਜ਼ ਦਾ ਲਿਖਿਆ ਜਾਣਾ ਅਕਾਲ ਪੁਰਖ ਜੀ ਦੀ ਹਰ ਥਾਂ ਹੋਂਦ ਅਤੇ ਮੌਜੂਦਗੀ ਦਾ ਸੰਦੇਸ਼ ਹੈ। ਉਹ ਹੈ ਤਾਂ ਪਰੰਪਰ, ਪਰੇ ਤੋਂ ਪਰੇ ਅਪਹੁੰਚ, ਪਰ ਅਪਹੁੰਚ ਹੈ ਸਾਡੀ ਆਪਣੀ ਹੀ ਬਣਾਈ ਅਲੈਦਗੀ ਕਰਕੇ। ਉਂਜ ਤਾਂ ਉਹ ਸਭਨਾ ਦੇ ਅੰਦਰ ਹੀ ਬੈਠਾ ਹੈ, ਘੱਟ ਘੱਟ ਵਾਸੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਧਰਨੀ ਮਾਹੇ ਆਕਾਸ਼ ਪਿਆਲ, ਸਰਬਲੋਗ ਪੂਰਨ ਪ੍ਰਤਪਾਲ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਭਾਵ ਬਨੇ ਤਿੰਨੇ ਪਰਬਤ ਹੈ ਪਾਰ ਬ੍ਰਹਮ। ਵਣਾਂ ਵਿਚ ਵੀ ਬੈਠਾ ਹੈ, ਕਾਦੇ ਤੀਲਿਆਂ ਵਿਚ ਵੀ ਹੈ, ਪਹਾੜਾਂ ਤੇ ਵੀ ਬੈਠਾ ਹੈ ਉਹ ਪਾਰ ਬ੍ਰਹਮ। ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸ਼ੈ ਸਮਾਹੇ। ਤਿਸ ਤੇ ਪਿੰਨ ਨਹੀਂ ਕੋ ਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਕਿਸੇ ਰਾਜ ਮਿਸਤਰੀ ਵਾਂਗੂ ਉਹ ਆਪਣੀ ਰਚਨਾ ਤੋਂ ਅਲੱਗ ਨਹੀਂ ਰਹਿੰਦਾ, ਸਗੋਂ ਆਪਣੇ ਕੀਤੇ ਹੋਏ ਵਿਚ ਹੀ ਬੈਠਾ ਹੈ, ਵੇਖਦਾ ਬੁਝਦਾ ਤੇ ਸਾਰ ਸੰਭਾਲ ਕਰ ਰਿਹਾ ਹੈ। ਇਹ ਮਨ ਮਤ ਜਾਣੇ ਹਰੀ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਸ਼ਬਦ ਰਾਹੀਂ ਭਰਪੂਰ ਵਸਦਾ, ਵੇਖਿਆ ਜਾ ਸਕੀਦਾ ਹੈ। ਆਦ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ, ਸਗਲ ਘੱਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ, ਜਾਣੇ ਕੌਣ ਤੇਰੀ ਗਤੀ, ਸਰਬ ਕੀ ਰੱਖਿਆ ਕਰੈ ਆਪੇ ਹਰੀ ਪਤੀ। ਯਤ੍ਰ ਤਤ੍ਰ ਦਿਸ਼ਾ ਵਿਸ਼ਾ, ਹੋਏ ਫੈਲਿਓ ਅਨੁਰਾਗ। ਹਰ ਦਿਸ਼ਾ ਵਿਚ ਜਿੱਥੇ ਕਿੱਥੇ ਹਰ ਥਾਈ ਉਹ ਬੈਠਾ ਹੈ, ਪਰ ਬੈਠਾ ਹੈ ਬਿਲਕੁਲ ਨਿਰਲੇਪ ਨਿਰਭਉ। ਨਿਰਭਉ ਹੋਣਾ ਵੀ ਕਰਤੇ ਪੁਰਖ ਦਾ ਇੱਕ ਅਹਿਮ ਲੱਛਣ ਹੈ। ਸਾਰੀ ਦੁਨੀਆ ਭੈ ਵਿਚ ਹੈ, ਭੈ ਵਿਚ ਜੀ ਰਹੀ ਹੈ, ਇੱਕੋ ਇੱਕ ਵਾਹਿਗੁਰੂ ਹੀ ਹੈ ਜੋ ਭੈ ਤੋਂ ਰਹਿਤ ਹੈ, ਉਸਨੂੰ ਕਿਸੇ ਕਿਸਮ ਦਾ ਡਰ ਭਾਉ ਨਹੀਂ। ਸਗਲਿਆਂ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਹੋਰ ਅਨੇਕਾਂ ਤਾਂ ਉਸਦੇ ਚਰਨਾਂ ਦੀ ਖਾਕ ਹਨ, ਉਸਨੂੰ ਕਿਵੇਂ ਡਰਾ ਸਕਦੇ ਨੇ। ਸਗਲ ਸਮੱਗਰੀ ਡਰੈ ਵਿਆਪੀ, ਸਗਲ ਸਮੱਗਰੀ ਡਰੈ ਵਿਆਪੀ, ਬਿਨ ਡਰ ਕਰਨੇ ਹਾਰ। ਬਿਨਾਂ ਕਿਸੇ ਡਰ ਤੋਂ ਤਾਂ ਕੇਵਲ ਕਰਨੇ ਹਾਰ ਕਰਤਾਰ ਹੀ ਹੈ। ਦਰਅਸਲ ਜ਼ਰਾ ਵਿਚਾਰ ਕੇ ਦੇਖੋ ਤਾਂ ਪਾਓਗੇ ਕਿ ਭੈ ਤਾਂ ਸਦਾ ਆਪਣੇ ਆਪ ਤੋਂ ਵੱਡੇ ਜਾਂ ਆਪਣੇ ਨਾਲ ਬਰਾਬਰੀ ਕਰਨ ਵਾਲੇ ਤੋਂ ਹੀ ਪੈਦਾ ਹੁੰਦਾ ਹੈ, ਪਰ ਨਾ ਤਾਂ ਕੋਈ ਉਸ ਤੋਂ ਵੱਡਾ ਉੱਚਾ ਹੈ ਅਤੇ ਨਾ ਹੀ ਕੋਈ ਉਸਦੀ ਬਰਾਬਰੀ ਕਰਨ ਵਾਲਾ ਕੋਈ ਸ਼ਰੀਕ ਹੈ। ਫਿਰ ਉਸਨੂੰ ਪਾਓ ਕਾਹਦਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇ ਵਡਾਵਰ ਨਾ ਕੋਈ, ਤੇਰੇ ਬਰਾਬਰ ਦਾ ਤਾਂ ਕੋਈ ਹੈ ਨਹੀਂ, ਤਾਂ ਫਿਰ ਤੈਨੂੰ ਕਿਸਦਾ ਡਰ। ਉਹ ਕਰਤਾ ਪੁਰਖ ਹੋਣ ਕਰਕੇ
ਸਬਦਾ ਕਰਨ ਹਾਰ ਠਹਿਰਿਆ, ਫਿਰ ਆਪਣੀ ਕਿਰਤ ਤੋਂ ਡਰ ਕੀ ਆਖੇ। ਇਸ ਦੇ ਉਪਰ ਨਾ ਹੀ ਕੋਏ, ਕੌਣ ਡਰੈ, ਡਰ ਕਿਸਕਾ ਹੋਏ। ਉਹ ਤਾਂ ਬ੍ਰਹਮਾ ਵਰਗੇ ਦੇਵਤਿਆਂ ਦਾ ਵੀ ਕਰਤਾ ਹੈ, ਉਸ ਦੇ ਬਰਾਬਰ ਦਾ ਤਾਂ ਕੋਈ ਦੂਜਾ ਹੈ ਹੀ ਨਹੀਂ, ਉਸ ਨੂੰ ਡਰ ਕਿਸ ਤੋਂ ਹੋਵੇ। ਏਕੇ ਕਉ ਨਾ ਹੀ ਪਉ ਕੋਏ, ਕਰਤਾ ਕਰੇ ਕਰਾਵੇ ਸੋਏ। ਮਾਲਕ ਦਾ ਆਪਣਾ ਅਹਿਮ ਸੰਦੇਸ਼ ਹੈ ਮਨੁੱਖ ਨੂੰ, ਨਾ ਫਜ਼ੂਲ ਕਿਸੇ ਤੋਂ ਡਰੀ ਤੇ ਨਾ ਕਿਸੇ ਨੂੰ ਡਰਾਵੀ। ਪੈ ਕਾਹੂ ਕਉ ਦੇਤ ਨੈ ਪੈ ਮਾਨ ਤੇ ਆਨ, ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਨਿਰਵੈਰ ਅਕਾਲ ਪੁਰਖ ਸਾਡਾ ਕਰਤਾ ਹੈ, ਅਸੀਂ ਉਸ ਦੀ ਕਿਰਤ ਹਾਂ। ਉਹ ਸਾਡਾ ਮਾਂ ਪਿਓ ਹੈ, ਅਸੀਂ ਉਸ ਦੀ ਔਲਾਦ ਹਾਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਮਾਂ ਪਿਓ ਔਲਾਦ ਨਾਲ ਵੈਰ ਨਹੀਂ ਰਚਾਉਂਦਾ। ਅਦਵੈਤ ਵਿਚ ਕਦੇ ਦਵੈਤ ਦੀ ਗੁੰਜਾਇਸ਼ ਨਹੀਂ ਹੋ ਸਕਦੀ। ਔਰ ਫਿਰ ਬਾਣੀ ਵਿਚ ਪ੍ਰਭੂ ਨੂੰ ਕਿਰਪਾਲੂ, ਦਯਾਲੂ, ਮਯਾਲੂ ਕਰਕੇ ਦੱਸਿਆ ਗਿਆ ਹੈ। ਇਸ ਲਈ ਉਹ ਕਿਸੇ ਦਾ ਵੈਰੀ ਨਹੀਂ ਹੋ ਸਕਦਾ। ਮੈਂ ਇਹ ਨਹੀਂ ਆਖ ਸਕਦਾ ਕਿ ਬਈ ਫਲਾਨਾ ਮੇਰੇ ਤੇ ਬੜਾ ਕਿਰਪਾ ਕਰਦਾ ਹੈ, ਦਇਆ ਮਯਾ ਕਰਦਾ ਹੈ, ਪਰ ਹੈ ਮੇਰਾ ਵੈਰੀ। ਤੋ ਭਾਈ, ਸਾਡਾ ਮਾਲਕ ਪ੍ਰਭੂ ਨਿਰਾਪੁਰਾ ਨਿਰਭਉ ਨਹੀਂ, ਨਿਰਵੈਰ ਵੀ ਹੈ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ। ਸਤਗੁਰ ਨਿਰਵੈਰ ਪੁੱਤਰ ਸ਼ਤਰੂ ਸਮਾਨੇ, ਔਗਣ ਕੱਟੇ ਕਰੇ ਸ਼ੁੱਧ ਦੇਹਾ। ਔਰ ਅਕਾਲ ਪੁਰਖ ਦਾ ਜੀਵਾਂ ਨੂੰ ਨਿਰਵੈਰ ਹੋਣ ਦਾ ਸੰਦੇਸ਼ ਹੈ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤੇਰੇ ਵਿੱਚੋਂ ਤਿਸ਼ਟਿਆ ਨਾ ਕੋਏ। ਭਲਾ ਜੋ ਆਪ ਨਿਰਵੈਰ ਨਹੀਂ, ਉਹ ਦੁਨੀਆਂ ਨੂੰ ਨਿਰਵੈਰ ਹੋਣ ਦਾ ਸੰਦੇਸ਼ ਕਿਵੇਂ ਦਏਗਾ? ਪਰ ਭਾਈ, ਮੈਂ ਸਪਸ਼ਟ ਕਰ ਦੇਵਾਂ ਕਿ ਗੁਰਮਤ ਵਿਚ ਸਾਨੂੰ ਪਰਮੇਸ਼ਰ ਦੇ ਭਾਉ ਚ ਰਹਿਣ ਦਾ ਵੀ ਉਪਦੇਸ਼ ਹੈ। ਪਰਮੇਸ਼ਰ ਦਾ ਭਾਉ ਵਸਾਉਣਾ, ਪਰਮੇਸ਼ਰ ਦਾ ਡਰ ਅਦਬ ਸਤਿਕਾਰ ਵਸਾਉਣਾ ਹੈ। ਇਹ ਭਾਉ ਨਿਰਮਲ ਭਾਉ ਹੈ, ਵਰਨਾ ਸਾਡਾ ਪਿਓ ਕੋਈ ਡਰਾਉਣੀ ਜ਼ਾਲਮ ਹਸਤੀ ਨਹੀਂ। ਉਸ ਦਾ ਡਰ ਅਦਬ ਸਤਿਕਾਰ ਮੰਨਿਆ ਕੁਕਰਮਾਂ ਤੇ ਔਗਣਾਂ ਤੋਂ ਬਚੀਦਾ ਹੈ। ਔਰ ਉਸ ਦਾ ਭਾਉ ਸਾਡੇ ਅੰਦਰ ਭਾਉ ਜਗਾਉਂਦਾ ਹੈ। ਚੇਤੇ ਰੱਖਣਾ ਭਾਉ ਪੱਬਾ ਊੜਾ, ਊੜੇ ਨੂੰ ਔਂਕੜ, ਅਰਥ ਹੈ ਡਰ ਅਦਬ ਸਤਿਕਾਰ ਸ਼ਰਧਾ। ਭਾਉ ਪੱਬੇ ਨੂੰ ਕੰਨਾ, ਊੜੇ ਨੂੰ ਔਂਕੜ, ਅਰਥ ਹੈ ਪ੍ਰੇਮ ਪਿਆਰ। ਔਰ ਪ੍ਰਭੂ ਲਈ ਇਹ ਸੂਖਸ਼ਮ ਭਾਉ ਮਨੁੱਖ ਅੰਦਰ ਪ੍ਰਭੂ ਜੀ ਲਈ ਭਾਉ ਪੈਦਾ ਕਰ ਦਿੰਦਾ ਹੈ, ਉਸ ਲਈ ਪ੍ਰੇਮ ਪਿਆਰ ਜਗਾ ਦਿੰਦਾ ਹੈ। ਭਾਉ ਤੋਂ ਭਾਉ ਪੈਦਾ ਹੁੰਦਾ ਹੈ, ਭਾਉ ਤੋਂ ਮੇਲ ਦਾ ਚਾਉ ਪੈਦਾ ਹੁੰਦਾ ਹੈ, ਜਿਸ ਕਰਕੇ ਨਿਰੰਕਾਰ ਦਾ ਵਾਸਾ ਹਿਰਦੇ ਵਿਚ ਹੋ ਜਾਂਦਾ ਹੈ। ਭੈ ਤੇ ਨਿਰਭਉ ਹੋਏ ਬਸਾਨਾ। ਇਹ ਭਾਉ ਹੀ ਮਨ ਨੂੰ ਸਿਮਰਨ ਬੰਦਗੀ ਵਿਚ ਲਾਉਂਦਾ ਹੈ, ਇਸ ਲਈ ਇਹ ਭਾਉ ਨਿਰਮਲ ਹੈ, ਮੁਬਾਰਕ ਹੈ। ਔਰ ਨਿਰਭਉ ਦਾ ਸਿਮਰਨ ਮਨੁੱਖ ਦੇ ਬਾਕੀ ਸਾਰੇ ਡਰ ਸਹਿ ਮੁਕਾ ਦਿੰਦਾ ਹੈ, ਤੇ ਸਿਮਰਨ ਕਰਨ ਵਾਲਾ ਨਿਰੰਕਾਰ ਵਾਂਗੂ ਹੀ ਨਿਰਭਉ ਹੋ ਜਾਂਦਾ ਹੈ। ਭਗਤ ਸਾਰੇ ਨਿਰਭਉ ਹੋਏ। ਉਨ੍ਹਾਂ ਜ਼ਾਲਮ ਰਾਜਿਆਂ ਮਹਾਰਾਜਾਂ ਦੇ ਡਰ ਨਾ ਮੰਨੇ। ਸਾਡੇ ਪਾਸ ਪ੍ਰਹਿਲਾਦ, ਨਾਮਦੇਵ, ਕਬੀਰ ਦੀਆਂ ਗਵਾਹੀਆਂ ਹਨ। ਬਾਬਰ ਨੂੰ ਬਾਬਰ ਦੇ ਮੂੰਹ ਤੇ ਨਿਚੱਕ ਹੋ ਕੇ ਜ਼ਾਬਰ ਕਹਿਣ ਵਾਲਾ ਨਿਰਭਉ ਨਾਨਕ ਸੀ। ਬਾਬਰ, ਤੂੰ ਜ਼ਾਬਰ ਹੈ, ਤੂੰ ਜ਼ਾਬਰ ਹੈ, ਜ਼ਾਲਮ ਹੈ।
ਮੈਂ ਦੁੱਖ ਸੰਕਟ ਵੇਲੇ ਕਈਆਂ ਦੇ ਮੂੰਹੋਂ ਸੁਣਿਆ ਹੈ, ਖਾਸ ਕਰਕੇ ਬੀਬੀਆਂ ਦੇ ਮੂੰਹੋਂ, ਰੱਬਾ ਕਿਉਂ ਦੁਖੀ ਕਰਦਾ ਹੈ, ਰੱਬਾ ਕਿਉਂ ਵੈਰ ਕਮਾਉਂਦਾ ਹੈ ਮੇਰੇ ਨਾਲ, ਕਿ ਮੈਂ ਹੀ ਰਹਿ ਗਿਆ ਜਾਂ ਰਹਿ ਗਈ ਤੇਰੇ ਲਈ ਦੁੱਖ ਸਹਿਣ ਨੂੰ। ਇਤਿਆਦ ਮੈਂ ਅਰਜ਼ ਕਰ ਦੇਵਾਂ ਕਿ ਉਹ ਜ਼ਬਾਰ ਜਾਂ ਕਹਾਰ ਨਹੀਂ, ਉਹ ਕਤਾਹੀ ਜ਼ਾਲਮ ਜਾਂ ਵੈਰੀ ਨਹੀਂ, ਉਹ ਕਰਮਾਂ ਦਾ ਫਲ ਦੇਣ ਵਾਲਾ ਜ਼ਰੂਰ ਹੈ। ਸ੍ਰਿਸ਼ਟੀ ਰਚਨ ਵੇਲੇ ਉਸਦਾ ਸਭਨਾ ਲਈ ਇਹ ਅਟਲ ਬੱਝਾ ਨਿਯਮ ਹੈ ਕਿ ਆਪਣੇ ਕੀਤੇ ਦਾ ਫਲ ਆਪ ਭੋਗੋਗੇ। ਦੱਦੈ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸੋ ਵੇ ਜੀਆ ਆਪਣਾ ਕੀਆ, ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਦਿਨ ਰਾਤ ਕਮਾਇੰਦੜੋ ਸੋ ਆਇਓ ਮਾਥੈ, ਕਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ। ਕਰਮ ਧਰਤੀ ਸਰੀਰ ਜੁਗੇ ਅੰਤਰ, ਜੋ ਬੋਵੈ ਸੋ ਖਾਤ। ਕਿੰਨੀਆਂ ਕੁ ਅਜਿਹੀਆਂ ਉਦਾਹਰਣਾਂ ਆਪ ਜੀ ਨੂੰ ਦੇਵਾਂ, ਕਣਕ ਬੀਜ ਕੇ ਜੌਂ ਨਹੀਂ ਵੱਢ ਸਕੀ ਦੇ। ਔਗਣ ਗੁਨਾ ਪਾਪ ਕਰ ਕਰ ਸੁੱਖਾਂ ਦੀ ਆਸ ਨਹੀਂ ਰੱਖੀ ਜਾ ਸਕੀ ਦੀ। ਕਿੱਕਰ ਬੀਜ ਕੇ ਸੂਣਾ ਵਿਖਰਣਗੀਆਂ ਜੀਵਨ ਰਾਹ ਵਿਚ, ਦਾਖਾ ਨਹੀਂ ਮਿਲ ਜਾਣੀਆਂ, ਸੁਖ ਫਲ ਨਹੀਂ ਮਿਲ ਸਕਣੇ। ਇਸ ਤਰ੍ਹਾਂ ਜੇ ਅੱਜ ਦੁੱਖ ਭੋਗ ਰਹੇ ਹੋ ਤਾਂ ਇਹ ਆਪਣੇ ਕਰਮਾਂ ਦਾ ਹੀ ਫਲ ਹੈ, ਜੇ ਸੁਖ ਭੋਗ ਰਹੇ ਹੋ ਇਹ ਵੀ ਤੁਹਾਡੀ ਨੇਕੀ ਦਾ ਫਲ ਹੈ। ਔਰ ਵੈਰ ਤਾਂ ਉਹ ਤਦ ਰਚਾ ਰਿਹਾ ਹੋਵੇ ਤੁਹਾਡੇ ਨਾਲ, ਜੇਕਰ ਆਪਣਾ ਕੀਤਾ ਭੋਗਣ ਦਾ ਇਹ ਅਸੂਲ ਉਸਨੇ ਉਚੇਚੇ ਤੌਰ ਤੇ ਤੁਹਾਡੇ ਤੇ ਲਾਗੂ ਕੀਤਾ ਹੋਵੇ। ਬਈ ਇਹ ਹੁਕਮ ਤਾਂ ਸਭਨਾ ਤੇ ਇੱਕੋ ਜਿਹਾ ਲਾਗੂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤਾਂ ਫਿਰ ਸ਼ਿਕਵੇ ਕਿਹੇ, ਸ਼ਿਕਾਇਤ ਕਿਹੀ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ, ਕਰਮੀ ਮਿਲੇ ਵਡਾਈ, ਐਨ ਇਸ ਜੀਆਂ ਦੇਖ ਸੰਭਾਲੈ, ਸੁਖ ਦੁੱਖ ਪੁਰਬ ਕਮਾਈ। ਸੁਖ ਦੁੱਖ ਸਾਡੇ ਆਪਣੇ ਪੁਰਬਲੇ ਕਰਮਾਂ ਦੀ ਕਮਾਈ ਹੈ, ਇਹ ਆਪਣੇ ਕੀਤੇ ਦਾ ਫਲ ਹੈ। ਸੱਚੀ ਤੋਬਾ ਕਰਨ ਤੇ ਬਦਲੇ ਵੀ ਜਾ ਸਕਦੇ ਹਨ। ਸਿਮਰਨ ਬੰਦਗੀ ਰਾਹੀਂ ਉਸਦੀ ਕਿਰਪਾ ਪਾ ਕੇ ਦੁੱਖ ਸੁੱਖਾਂ ਵਿਚ ਬਦਲ ਸਕਦੇ ਹਨ। ਵਾਹਿਗੁਰੂ ਸਰਬੱਗ ਹੈ, ਸਰਬ ਸ਼ਕਤੀਮਾਨ ਹੈ, ਕੋਈ ਵੀ ਕਰਮ ਉਸ ਨਾਲੋਂ ਸ਼ਕਤੀਸ਼ਾਲੀ ਨਹੀਂ। ਜਿਵੇਂ ਇੱਕ ਬਾਦਸ਼ਾਹ ਰਹਿਮ ਕਰਕੇ ਵੱਡੀ ਤੋਂ ਵੱਡੀ ਅਦਾਲਤ ਤੋਂ ਮਿਲੀ ਸਜ਼ਾ ਮਾਫ ਕਰ ਦਿੰਦਾ ਹੈ, ਤਿਵੇਂ ਸੱਚਾ ਪਾਤਸ਼ਾਹ ਸਾਡੀ ਸੱਚੀ ਅਰਦਾਸ ਤੇ ਸੱਚੀ ਤੋਬਾ ਨੂੰ ਵੇਖ ਕੇ ਸਾਨੂੰ ਬਖਸ਼ ਦਿੰਦਾ ਹੈ ਅਤੇ ਸਾਡੇ ਕਰਮ ਫਲਾਂ ਤੋਂ ਸਾਨੂੰ ਮੁਕਤ ਕਰ ਦਿੰਦਾ ਹੈ। ਜਦੋਂ ਸੱਚੀ ਤੋਬਾ ਕਰਨ ਵਾਲਾ, ਸੱਚਾ ਪਸ਼ਚਾਤਾਪ ਕਰਨ ਵਾਲਾ ਗੁਨਹਗਾਰ ਸੱਚੇ ਦਿਲੋਂ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿੰਦਾ ਹੈ, ਉਸਦੇ ਸਮਰਪਣ ਕਰ ਦਿੰਦਾ ਹੈ, ਤਦ ਫਿਰ ਉਸਦਾ ਲੇਖਾ ਪੱਤਾ ਬਾਕੀ ਨਹੀਂ ਰਹਿੰਦਾ, ਮੁੱਕ ਜਾਂਦਾ ਹੈ। ਜਾਂ ਕਾ ਆਪਣੀ ਕਰੇ ਬਖਸ਼ਿਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਕੋਟ ਪਤਿਤ ਉਧਾਰੇ ਖਿਨਮੈ,
ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁੱਖ ਪੰਜਨ ਸੁਆਮੀ ਜਿਸ ਪਾਵੈ ਤਿਸੈ ਨਿਵਾਜੇ ਰੇ
ਅਕਾਲ ਅਕਾਲ ਪੁਰਖ ਅਨਾਦੀ ਵੀ ਹੈ ਤੇ ਅਨੰਤ ਵੀ ਅਨਾਦੀ ਤੋਂ ਭਾਵ ਉਸਦਾ ਆਦ ਨਹੀਂ ਉਹ ਸਦਾ ਸੀ ਜਿੰਨੀ ਵੀ ਸੁਰਤ ਨੂੰ ਪਿੱਛੇ ਲੈ ਜਾਈਏ ਤਦੋਂ ਉਹ ਹੈ ਸੀ ਉਹ ਸਭਨਾਂ ਦਾ ਆਦ ਹੈ ਪਰ ਉਸਦਾ ਆਦ ਕੋਈ ਨਹੀਂ ਉਹ ਅਨੰਤ ਹੈ ਅਗਾਂਹ ਨੂੰ ਸਦਾ ਲਈ ਹੈ ਅਕਾਲ ਪੁਰਖ ਉੱਤੇ ਕਾਲ ਦੀ ਬੰਦਿਸ਼ ਨਹੀਂ ਉਹ ਕਾਲ ਤੋਂ ਸੁਤੰਤਰ ਹੈ ਸਗੋਂ ਕਾਲ ਉਸਦੇ ਹੁਕਮ ਨਾਲ ਹੀ ਹੋਂਦ ਵਿਚ ਆਇਆ ਹੈ ਔਰ ਜਿਸਦਾ ਆਦ ਹੁੰਦਾ ਹੈ ਉਸਦਾ ਅੰਤ ਵੀ ਹੈ ਜਿਸਦਾ ਜਨਮ ਹੀ ਨਹੀਂ ਉਸਦਾ ਅੰਤ ਕਿਵੇਂ ਸਫਲ ਦਰਸ਼ਨ ਅਕਾਲ ਮੂਰਤ ਪ੍ਰਭੂ ਹੈ ਵੀ ਹੋਵਨਹਾਰਾ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾਂ ਕੋ ਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾਂ ਕੈ ਮਾਈ ਨਾ ਬਾਪੋ ਰੇ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੁੱਕੈ ਭੋਗ ਨਾ ਉਹ ਮਰੈ ਨਾ ਹੋਵੈ ਸੋਗ ਬਾਕੀ ਸਭ ਸਮੇਤ ਬ੍ਰਹਮਾ ਵਿਸ਼ਨੂੰ ਸ਼ਿਵ ਵਰਗੇ ਦੇਵਤੇ ਕਿਉਂਕਿ ਅਕਾਲ ਦੇ ਪੈਦਾ ਕੀਤੇ ਹਨ ਕਾਲ ਦੀ ਮਾਰ ਤੋਂ ਬਾਹਰ ਨਹੀਂ ਸਗੋਂ ਪ੍ਰਥਮੇ ਬ੍ਰਹਮਾ ਕਾ ਲੈ ਕਰ ਆਇਆ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਸੰਖੇਪ ਵਿਚ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਅਲਖ ਅਪਾਰ ਅਗਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜ਼ਾਤ ਅਜ਼ਾਤ ਅਜੋਨੀ ਸੰਭੋ ਨਾ ਤਿਸ ਪਾਓ ਨਾ ਪਰਮਾ ਮੂਰਤ ਨਿਰਾ ਅਕਾਲ ਕਹਿਣ ਤੋਂ ਕਿਤੇ ਇਹ ਭੁਲੇਖਾ ਨਾ ਪੈ ਜਾਏ ਕਿ ਖਬਰੇ ਪਰਮੇਸ਼ਰ ਦੀ ਹੋਂਦ ਕਲਪਿਤ ਹੈ ਕਿਤੇ ਇਹ ਦਿਮਾਗੀ ਕਾਢ ਤਾਂ ਨਹੀਂ ਕਿਤੇ ਇਹ ਦਿਮਾਗੀ ਕਲਪਨਾ ਹੀ ਤਾਂ ਨਹੀਂ ਨਾ ਵੇਖਿਆ ਜਾ ਸਕਦਾ ਹੈ ਨਾ ਛੋਇਆ ਜਾ ਸਕਦਾ ਹੈ ਅਲੱਖ ਅਗਮ ਅਗੋਚਰ ਦੱਸੀਦਾ ਹੈ ਕਿਤੇ ਮਨ ਦੀ ਕਲਪਨਾ ਹੀ ਤਾਂ ਨਹੀਂ ਅਲੱਖ ਅਗਮ ਅਗੋਚਰ ਅਜੂਨ ਅਕਾਲ ਕਿਤੇ ਉਸਦੀ ਹੋਣ ਦਾ ਸ਼ੱਕ ਨਾ ਪਾ ਦੇਣ ਤੋ ਆਖਿਆ ਮੂਰਤ ਉਹ ਹੈ ਉਸਦੀ ਹਸਤੀ ਹੈ ਉਹ ਅਣਹੋਂਦ ਨਹੀਂ ਉਸਦੀ ਹੋਂਦ ਹੈ ਮੂਰਤ ਤੋਂ ਭਾਵ ਹਸਤੀ ਮੂਰਤ ਲਫ਼ਜ਼ ਲਿਖਣ ਨਾਲ ਸਤਿਗੁਰਾਂ ਇਹ ਦੱਸਣਾ ਚਾਹਿਆ ਕਿ ਪ੍ਰਭੂ ਜੀ ਦੀ ਹੋਂਦ ਹੈ ਉਹ ਕਲਪਨਾ ਮਾਤਰ ਨਹੀਂ ਅਕਾਲ ਪੁਰਖ ਕਾਲ ਰਹਿਤ ਅਨਕਾਲ ਸਰੂਪ ਹੈ ਮੂਰਤ ਸੰਸਕ੍ਰਿਤ ਵਿਚ ਲਫ਼ਜ਼ ਹੈ ਮੂਰਛਿਤ ਜਿਸਦਾ ਅਰਥ ਹੈ ਨਿੱਗਰਤਾ ਸਰੀਰ ਆਕਾਰ ਵਜੂਦ ਸੰਸਕ੍ਰਿਤ ਦੇ ਮੂਰਛਿਤ ਤੋਂ ਬਣਿਆ ਮੂਰਤ ਮੂਰਤ ਹੋਂਦ ਵਜੂਦ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਭਾਵ ਹੈ ਅਕਾਲ ਪੁਰਖ ਜਿਸਦਾ ਨਾਮ ਹੀ ਨਿਰੰਜਨ ਹੈ ਹੈ ਤਾਂ ਸੂਖਮ ਵਜੂਦ ਵਾਲਾ ਪਰ ਕਈ ਲੋਕ ਉਸਨੂੰ ਕਾਇਆ ਦਾ ਆਕਾਰ ਦੇ ਕੇ ਮੂਰਤੀ ਦੇ ਰੂਪ ਵਿਚ ਧਿਆਉਂਦੇ ਨੇ ਹਰਖ ਸੋਗ ਪਰਸਹਿ ਜੇ ਨਾਹਿਨ ਹਰਖ ਸੋਗ ਪਰਸਹਿ ਜੇ ਨਾਹਿਨ ਸੋ ਮੂਰਤ ਹੈ ਦੇਵਾ ਜਿਸ ਮਨੁੱਖ ਨੂੰ ਹਰਖ ਸੋਗ ਪਾਉਂਦਾ ਨਹੀਂ ਉਹ ਤਾਂ ਭਾਈ ਪ੍ਰਭੂ ਦੇਵ ਦਾ ਸਰੂਪ ਹੋ ਗਿਆ ਸਮਝੋ ਇਹਨਾਂ ਪੰਕਤੀਆਂ ਵਿਚ ਵੀ ਮੂਰਤ ਦੀ ਗੱਲ ਆਈ ਅਕਾਲ ਪੁਰਖ ਦੇ ਸਰੂਪ ਦੀ ਗੱਲ ਆਈ ਅਜੂਨੀ
ਇਹ ਸ਼ਬਦ ਸੰਸਕ੍ਰਿਤ ਦੇ ਅਯੋਨੀ ਤੋਂ ਆਇਆ ਹੈ। ਯੋਨ ਦਾ ਅਰਥ ਹੈ ਕਾਰਨ, ਵਜ੍ਹਾ। ਸੰਸਕ੍ਰਿਤ ਦੇ ਯੋਨ ਤੋਂ ਪੰਜਾਬੀ ਵਿਚ ਜੂਨ, ਯੋਨੀ, ਜੂਨੀ, ਅਯੋਨੀ, ਅਜੂਨੀ। ਐੜਾ ਪ੍ਰੀਫਿਕਸ ਜੂਨੀ ਨੂੰ ਨੈਗੇਟਿਵ ਬਣਾ ਦਿੰਦਾ ਹੈ। ਅਯੋਨੀ ਜਾਂ ਅਜੂਨੀ ਭਾਵ ਜਿਸ ਦੇ ਹੋਣ ਦਾ ਕੋਈ ਕਾਰਨ ਜਾਂ ਕੋਈ ਵਜ੍ਹਾ ਨਹੀਂ ਦੱਸੀ ਜਾ ਸਕਦੀ। ਉਹ ਕਿਉਂ ਹੋਂਦ ਵਿਚ ਹੈ, ਕਿਵੇਂ ਹੋਂਦ ਵਿਚ ਆਇਆ, ਕੋਈ ਕਾਰਨ ਕੋਈ ਵਜ੍ਹਾ ਨਹੀਂ ਦੱਸੀ ਜਾ ਸਕਦੀ। ਇਸ ਤੋਂ ਇਲਾਵਾ ਇਹ ਅਰਥ ਵੀ ਲਿਆ ਜਾਂਦਾ ਹੈ ਕਿ ਅਕਾਲ ਪੁਰਖ ਬਾਕੀ ਜੀਵਾਂ ਵਾਂਗੂ ਜੂਨਾਂ ਵਿਚ ਨਹੀਂ ਆਉਂਦਾ। ਜਿਸ ਦਾ ਜਨਮ ਹੈ ਉਸ ਦੀ ਮੌਤ ਵੀ ਹੈ, ਜਿਸ ਦਾ ਆਦ ਹੈ ਉਸ ਦਾ ਅੰਤ ਹੋਣਾ ਵੀ ਲਾਜ਼ਮੀ ਹੈ। ਇਸ ਲਈ ਉਸ ਦਾ ਅਨੰਤ ਹੋਣਾ ਹੀ ਉਸ ਨੂੰ ਜਨਮ ਮਰਨ ਤੋਂ ਰਹਿਤ ਸਾਬਤ ਕਰ ਦਿੰਦਾ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੋਨੀ ਅਜੈ ਅਵਿਨਾਸ਼ੀ ਤੇ ਪਰਮੇਸ਼ਰ ਜਾਨੋ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾਂ ਕੋਲ। ਜੋਨ ਜਗਤ ਮੈਂ ਕਬੂ ਨਾ ਆਇਆ ਯਾਂ ਤੇ ਸਭੋ ਅਜੋਨ ਬਤਾਇਆ। ਓ ਭਾਈ ਪਰਮੇ ਪੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਿਰਾਇਣ। ਇਨ੍ਹਾਂ ਪੰਕਤੀਆਂ ਵਿਚ ਪੰਚਮ ਪਾਤਸ਼ਾਹ ਸਮਝਾ ਰਹੇ ਨੇ ਕਿ ਪਰਮਾ ਵਿਚ ਭੁੱਲੇ ਲੋਕ ਕੱਚੀਆਂ ਗੱਲਾਂ ਕਰਨ ਲੱਗ ਪੈਂਦੇ ਨੇ। ਆਖ ਦਿੰਦੇ ਨੇ ਕ੍ਰਿਸ਼ਨ ਭਗਵਾਨ ਹੈ, ਪਰਮੇਸ਼ਰ ਹੈ, ਰਾਮ ਭਗਵਾਨ ਹੈ, ਰੱਬ ਹੈ। ਪਰਮੇ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ। ਕ੍ਰਿਸ਼ਨ, ਰਾਮ ਇਹ ਰੱਬ ਦਾ ਰੂਪ ਇਨਸਾਨ ਸਨ। ਇਨ੍ਹਾਂ ਨੂੰ ਰੱਬ ਕਹਿਣਾ ਕੱਚੀ ਗੱਲ ਹੈ, ਕਚਰਾਇਣ ਹੈ। ਜਨਮ ਮਰਨ ਤੇ ਰਹਿਤ ਨਾਰਾਇਣ। ਪਰਮਾਤਮਾ ਤਾਂ ਕਦੇ ਜਨਮ ਮਰਨ ਵਿਚ ਨਹੀਂ ਆਉਂਦਾ, ਨਾ ਉਹ ਜੰਮਦਾ ਹੈ, ਨਾ ਉਹ ਜਨਮ ਲੈ ਕੇ ਮਰਦਾ ਹੈ। ਕਿਉਂਕਿ ਜੋ ਜਨਮੇਗਾ ਉਹ ਮੌਤ ਦੀ ਪ੍ਰਕਿਰਿਆ ਵਿਚੋਂ ਜ਼ਰੂਰ ਲੰਘੇਗਾ। ਪਰਮੇ ਫੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ। ਪਰਮੇਸ਼ਰ ਅਜੂਨੀ ਹੈ। ਸੈਭੰਗ ਸੁਤੇ ਪ੍ਰਕਾਸ਼, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਜਿਸ ਦਾ ਜਨਮ ਆਪਣੇ ਆਪ ਤੋਂ ਹੈ, ਉਸ ਨੂੰ ਕੋਈ ਦੂਜਾ ਪ੍ਰਕਾਸ਼ਨ ਵਾਲਾ ਨਹੀਂ, ਸਗੋਂ ਉਹ ਆਪ ਸਭ ਨੂੰ ਪ੍ਰਕਾਸ਼ਨ ਵਾਲਾ ਹੈ। ਸਭਨਾਂ ਨੂੰ ਜਨਮ ਦੇਣ ਵਾਲਾ ਇੱਕ ਉਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਪਰਮ ਜੋਤ ਕਰਕੇ ਬਾਕੀ ਦੀਵੇ ਜਗ ਰਹੇ ਨੇ, ਪਰਮ ਆਤਮਾ ਕਰਕੇ ਬਾਕੀ ਜੀਵ ਜੀਵਤ ਨੇ। ਉਸ ਦਾ ਪ੍ਰਕਾਸ਼ ਸਭ ਜੀਵਾਂ ਨੂੰ ਪ੍ਰਕਾਸ਼ਮਾਨ ਕਰ ਰਿਹਾ ਹੈ। ਉਸ ਕਰਕੇ ਸਭ ਸਰੀਰਾਂ ਵਿਚ ਚੇਤਨਤਾ ਕਾਇਮ ਹੈ, ਪਰ ਉਹ ਖੁਦ ਆਪ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਦੀ ਹੋਂਦ ਆਪਣੇ ਆਪ ਤੋਂ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਮੁਕਤੀ ਗੱਲ ਉਹ ਓਅੰਕਾਰ ਐਸੀ ਹਸਤੀ ਹੈ ਜੋ ਸੁਤੇ ਪ੍ਰਕਾਸ਼ ਹੈ। ਉਹ ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦੀ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਸਗੋਂ ਹਰ ਅੰਤਿਸ਼ਕਰਨ ਵਿਚ ਪ੍ਰਕਾਸ਼ ਰੂਪ ਹੋ ਕੇ ਸਰਬ ਉਪਰਜਨਾ ਵਿਚ ਪਸਰ ਰਹੀ ਹੈ। ਗੁਰਪ੍ਰਸਾਦ ਅਜਿਹੀ ਅਲੱਖ, ਅਗੰਮ, ਅਗੋਚਰ, ਬੇਅੰਤ ਹਸਤੀ ਨੂੰ ਪਾਇਆ ਕਿਵੇਂ ਜਾਏ, ਕਿਵੇਂ ਮੇਲਾ ਹੋਵੇ, ਕਿਵੇਂ ਜੋਤੀ ਜੋਤ ਰਲਾਈ ਜਾਏ, ਕਿਵੇਂ ਉਸ ਜੋਤ ਦੇ ਸਾਗਰ ਵਿਚ ਰਲਣਾ ਮਿਲੇ, ਕਿਵੇਂ ਉਸ ਦੀ ਉਪਲਬਧੀ ਹੋਵੇ। ਤੋ ਰਾਹ ਦੱਸਿਆ ਹੈ,
ਗੁਰ ਪ੍ਰਸਾਦ ਗੁਰ ਆਇਆ ਹੈ ਪੂਰਨ ਗੁਰੂ ਲਈ ਪ੍ਰਸਾਦ ਹੈ ਕਿਰਪਾ ਗੁਰ ਪ੍ਰਸਾਦ ਪੂਰਨ ਗੁਰੂ ਦੀ ਕਿਰਪਾ ਮੇਲ ਕਰਵਾ ਸਕਦੀ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿਚ ਆਪ ਰੱਖੀਨ ਕਰ ਪ੍ਰਗਟ ਆਪ ਸੁਣਾਇਆ ਮਤ ਕੋ ਪਰਮ ਭੁਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਕਹ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤੀ ਨਾ ਪਾਈਐ ਭਾਈ ਕਹ ਨਾਨਕ ਪ੍ਰਭ ਇਹ ਜਨਾਈ ਗੁਰ ਬਿਨ ਮੁਕਤੀ ਨਾ ਪਾਈਐ ਭਾਈ ਮੈਨੂੰ ਤਾਂ ਪ੍ਰਭੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪੂਰਨ ਗੁਰੂ ਦੇ ਲੜ ਲੱਗੇ ਬਿਨਾ ਭਾਈ ਜੀ ਮੁਕਤੀ ਨਹੀਂ ਪਾ ਸਕਦਾ ਜਗ ਦਾ ਦੀਵਾ ਹੀ ਬੁਝੇ ਦੀਵੇ ਨੂੰ ਬਾਲ ਸਕਦਾ ਹੈ ਬੁਝਿਆ ਦੀਵਾ ਬੁਝੇ ਦੀਵੇ ਨੂੰ ਨਹੀਂ ਬਾਲ ਸਕਦਾ ਜਗ ਦੀ ਲਾਟ ਦੀ ਛੋਹ ਜ਼ਰੂਰੀ ਹੈ ਜਗ ਦੀ ਲਾਟ ਆਤਮ ਜਾਗਰਤਾ ਹੈ ਬ੍ਰਹਮ ਗਿਆਨ ਹੈ ਪੂਰਨ ਗੁਰੂ ਜਗ ਦਾ ਦੀਵਾ ਹੈ ਪੂਰਨ ਗੁਰੂ ਦੀ ਰੂਹਾਨੀਅਤ ਜਗ ਦੀ ਲਾਟ ਹੈ ਪੂਰਨ ਗੁਰੂ ਦੀ ਬਾਣੀ ਜਗ ਦੀ ਲਾਟ ਹੈ ਜੈਸਾ ਸੇਵੇ ਤੈਸਾ ਹੋਏ ਜਿਹੇ ਗੁਰੂ ਦੇ ਲੜ ਲੱਗੇਗਾ ਤੇਹਾ ਹੀ ਸੇਵਕ ਹੋ ਜਾਏਗਾ ਪੂਰਨ ਗੁਰੂ ਦੇ ਲੜ ਲੱਗ ਕੇ ਪੂਰਨਤਾ ਪਾ ਸਕਦਾ ਹੈ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਉ ਸਤਿਗੁਰ ਨੇ ਸਤਪੁਰਖ ਨੂੰ ਜਾਣ ਲਿਆ ਹੈ ਉਹ ਪ੍ਰਾਪਤੀ ਕਰ ਚੁੱਕਾ ਹੈ ਉਹ ਰਾਹ ਜਾਣਦਾ ਹੈ ਉਸਦੀ ਉਂਗਲ ਫੜ ਲਵੋ ਮੰਜ਼ਿਲ ਤੇ ਪਹੁੰਚ ਜਾਓਗੇ ਉਂਗਲੀ ਫੜਨੀ ਹੈ ਆਖਾਂ ਮੰਨਣਾ ਉਂਗਲੀ ਫੜਨੀ ਹੈ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਉਸਦੇ ਸੰਗ ਵਿਚ ਤੁਹਾਡਾ ਉਧਾਰ ਹੋ ਜਾਏਗਾ ਤੁਸੀਂ ਇਹ ਵੀ ਚੇਤੇ ਰੱਖਣਾ ਗੁਰੂ ਸਰੀਰ ਕਰਕੇ ਗੁਰੂ ਨਹੀਂ ਗੁਰੂ ਦੀ ਗੁਰਤਾ ਅੰਦਰੂਨੀ ਹੈ ਰੂਹਾਨੀ ਹੈ ਗੁਰੂ ਦੀ ਗੁਰਤਾ ਉਸ ਅੰਦਰ ਪ੍ਰਗਟ ਹੋਈ ਰੱਬੀ ਬਾਣੀ ਹੈ ਗੁਰਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਪੰਜ ਤੱਤੀ ਦੇ ਨਾਲ ਨਹੀਂ ਜੋੜਿਆ ਬਾਣੀ ਨਾਲ ਜੋੜਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਦੇ ਪ੍ਰਗਟ ਗੁਰੂ ਹਨ ਇਸ ਵਿਚਲੀ ਬਾਣੀ ਨਾਲ ਜੁੜ ਜਾਓ ਪੜ੍ਹੋ ਵਿਚਾਰੋ ਤੇ ਕਮਾਓ ਇਸੇ ਨਾਲ ਪਾਰ ਉਤਾਰਾ ਹੈ ਉਹ ਭਾਈ ਅਕਲੀ ਸਾਹਿਬ ਸੇਵੀਏ ਅਕਲੀ ਪਾਈਐ ਮਾਨ ਅਕਲੀ ਪੜ੍ਹ ਕੇ ਬੁਝੀਐ ਅਕਲੀ ਕੀਚੈ ਦਾਨ ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ ਮਨ ਦੀ ਚਤਰਾਈ ਤਾਂ ਠੀਕ ਨਹੀਂ ਪਰ ਅਕਲ ਨਾਲ ਬਾਣੀ ਪੜ੍ਹੀ ਸੁਣੀ ਤੇ ਵਿਚਾਰੀ ਜਾਏ ਤਾਂ ਪਰਮਾਰਥ ਦਾ ਰਾਹ ਸਪਸ਼ਟ ਹੋ ਜਾਂਦਾ ਹੈ ਤੇ ਉਸ ਵਿਵੇਕ ਸੋਝੀ ਨੂੰ ਕਮਾ ਕੇ ਪ੍ਰਾਪਤੀ ਕਰ ਲਈਦੀ ਹੈ ਗੁਰ ਕੀ ਮਹਿਮਾ ਕਿਆ ਕਹੋ ਗੁਰ ਵਿਵੇਕ ਸਤ ਸਰ ਗੁਰੂ ਵਿਵੇਕ ਦਾ ਸਰੋਵਰ ਹੈ ਗੁਰ ਕੀ ਮਹਿਮਾ ਕਿਆ ਕਹੋ ਗੁਰ ਵਿਵੇਕ ਸਤ ਸਰ ਉਹ ਆ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ ਮਨੁੱਖ ਦਾ ਮਨ ਜਿਵੇਂ ਕੋਠਾ ਹੈ ਤੇ ਸਰੀਰ ਇਸ ਕੋਠੇ ਦੀ ਛੱਤ ਹੈ ਇਸ ਮਨ ਕੋਠੇ ਨੂੰ ਅਗਿਆਨਤਾ ਦਾ ਤਾਲਾ ਵੱਜਾ ਪਿਆ ਹੈ ਨਿਵਲ ਤਾਲਾ ਗੁਰ ਕੁੰਜੀ ਪਾਹੂ ਪਾਹੂ ਤੋਂ ਅਰਥ ਪਾਸ ਕੁੰਜੀ ਗੁਰੂ ਪਾਸ ਹੈ
ਇਸ ਤਾਲੇ ਨੂੰ ਖੋਲਣ ਦੀ, ਅਗਿਆਨਤਾ ਦੇ ਤਾਲੇ ਨੂੰ ਖੋਲਣ ਦੀ ਕੁੰਜੀ ਗੁਰੂ ਪਾਸ। ਜੇ ਮਨ ਨੂੰ ਅਗਿਆਨਤਾ ਦੀ ਕੈਦ ਚੋਂ ਰਿਹਾ ਕਰਨਾ ਹੈ ਤਾਂ ਕੁੰਜੀ ਗੁਰੂ ਕੋਲ ਹੈ, ਗੁਰੂ ਦੀ ਬ੍ਰਹਮ ਵਿਦਿਆ ਕੁੰਜੀ ਹੈ। ਨਾਨਕ ਪਾਤਸ਼ਾਹ ਆਖਦੇ ਹਨ ਕਿ ਸਤਿਗੁਰੂ ਤੋਂ ਬਿਨਾਂ ਮਨ ਦੀ ਕੈਦ ਦਾ ਬੂਹਾ ਖੁੱਲਣਾ ਨਹੀਂ, ਸਤਿਗੁਰੂ ਤੋਂ ਬਿਨਾਂ ਮਨ ਦੀ ਰਿਹਾਈ ਹੋਰ ਕੋਈ ਨਹੀਂ ਕਰਵਾ ਸਕਦਾ, ਕਿਉਂਕਿ ਸਤਿਗੁਰੂ ਤੋਂ ਸਿਵਾ ਕੁੰਜੀ ਹੋਰ ਕਿਸੇ ਦੇ ਹੱਥ ਵਿਚ ਹੈ ਹੀ ਨਹੀਂ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਤਾਰੈ, ਪਾਹਣ ਮਾਣ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਜੇਕਰ ਗੁਰੂ ਪ੍ਰਸਾਦ ਕਰ ਦੇਵੇ, ਮਿਹਰ ਕਰ ਦੇਵੇ, ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਜੀਵ ਲੋਹੇ ਤੋਂ ਲਾਲ ਬਣ ਜਾਂਦਾ ਹੈ, ਵਡਮੁੱਲਾ ਹੀਰਾ ਮਾਣਕ ਬਣ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰਿਆ ਉਹ ਮਾਨੋ ਪੱਥਰਾਂ ਤੋਂ ਮਾਣਕ ਹੋ ਗਏ। ਉਹ ਭਾਈ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਤਸ਼ ਦੇਹਾ। ਭਾਈ ਜੇ ਸੜੇ ਜੰਗੀਲੇ ਮਨ ਨੂੰ ਸਮਰੱਥ ਗੁਰੂ ਮਿਲ ਜਾਏ ਤਾਂ ਹੋ ਸਕਦਾ ਹੈ। ਆਤਮਕ ਛੋਹ ਬਖਸ਼ਣ ਵਾਲਾ ਗੁਰੂ ਸਦਾ ਨਾਮ ਅੰਮ੍ਰਿਤ ਦੀ ਦਾਤ ਦਿੰਦਾ ਹੈ, ਜਿਸ ਦੀ ਬਰਕਤ ਨਾਲ ਸੰਤੁਸ਼ਟੀ ਆਉਂਦੀ ਹੈ, ਗਿਆਨ ਇੰਦਰੇ ਸੰਤੋਖੇ ਜਾਂਦੇ ਹਨ, ਮਨ ਤ੍ਰਿਪਤ ਹੋ ਜਾਂਦਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਪਾਵੈ ਸੋ ਪਰਵਾਨ। ਜੋ ਗੁਰੂ ਨੂੰ ਭਾ ਜਾਏ ਉਹ ਜੀਵ ਦਰਗਾਹੇ ਪਰਵਾਨ ਹੋ ਜਾਂਦਾ ਹੈ। ਤੋ ਭਾਈ ਮੂਲ ਮੰਤਰ ਦੇ ਅੰਤ ਵਿਚ ਗੁਰਪ੍ਰਸਾਦ ਆਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਜੇਕਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸਹਿ ਭੰਗ ਇਨ੍ਹਾਂ ਗੁਣਾਂ ਵਾਲੇ ਓਂਕਾਰ ਜੀ ਦਾ ਮਿਲਾਪ ਚਾਹੁੰਦੇ ਹੋ